दंडौत वंदनियन कबार सर्व कला समरति डोलन तेरा खो प्रभु नानक दे कर हट फिरत फिरत प्रभु आया परया तो सरनाय नानक की प्रभु बेनती अपनी भक्ति लाए। गुरु प्यारी साध संगत जी आओ धन श्री गुरु नानक देव जी महाराज सतगुरां दा स्मरण करदिआं उन्हां दा पवित्र दर्शन उन्हां दा नूरानी चेहरा उन्हां दा ओ पावन पवित्र ओ अनुपम दर्शन एक बार मन ही मन करिए ते सिर झुका के सजदा करके लखों बार प्रणाम करिए अपने सतगुरु नू ते आज्ञा मंगिए कि ऐ दाता आप जी दी ही लिखी हुई ए अनुपम रचना जप जी साहब अज तो असी शुरू करन लगे। हे सतगुरदाता जी तौफीक बख्शना इतनी ताकत इतनी शक्ति बल बुद्धि इस बुद्धि नो देना कि आत्मा दियां गहराइयां तो जुड़ के जिस अर्थ नु सन्मुख रखदियां आप जी ने रचना साढ़े सारे जीवां नु दित्ती है समझ पाइए उसका सार उसका अर्थ साडे मन की गहराई तक उतर सके। एक ओंकार सतनाम करता पुरख निर्भय निर्वैर अकाल मूरत आजूनी सेवं गुर प्रसाद जप आद सच जुगाद सच है भी सच नानक होसी भी सच सोचे सोच न हो वही सोचे सोच न हो वही जे सोची लखवारे जे सोची लखवारे चुप ना हो वही चुप ना हो वही जे लाई रहा लिवतारे भुखिया भुख ना उतरी भुखिया भुख ना उतरी जे बन्ना पूरिया पारी बन्ना पूरिया पारी सैसे आन पा लख होए ताइक ना चले नाले ताइक ना चले नाले नानक लिखिया नाले हुक्मी हो मने आकारी हुक्मी हो मने आकारी हुक्म न कह आ जाई हुक्मी हो मन जी हुक्म मिले वड़ियाई हुक्मी उत्तम नीच हुक्मी उत्तम नीच हुक्म लिख दुख सुख पाइए एक ना हुक्मी बख्शीस एक हुक्मी सदा भवाइए हुक्मे अंदर सब को हुक्मे अंदर सब को बाहर हुक्म न को नानक हुक्मे जे बुझे नानक हुक्मे जे बुझे कहो में कहे न कोए एक ओंकार सतनाम करता पुरख निर्भव एक नदी दे किनारे नन गुरु नानक देव महाराज चौकड़ा बंधिया आसन लग्या नेत्र बंद अंदर अपने निरंकार दे प्यार दे विच इन्नियां गहरियां डूंघाइयां दे विच इन्ने भीतर दे उस इकरार ते प्रभु दे नाल हो रहे प्यार दी मस्ती दी उस खुमारी विच कि अंतर दी उस जागृति तो मुख तो बरबस शब्द निकल आए ऐ निरंकार तू एक है ऐ निरंकार तू ओंकार है एक क्यों गया एक इसलिए कहना पै गया क्योंकि आज तक परमात्मा दे अनेकों अनेक रूपां दे विच इंसान ने उसकी कल्पना की थी सी कोई बोले 33 करोड़ रूप देवी देवता दे विच है कोई बोले नहीं ब्रह्मा दे रूप विच है कोई कहे नहीं विष्णु दे रूप विच है कोई कह रहा है नहीं शंकर महादेव दे रूप विच है ते हर आदमी अपने मन दी कल्पना अपने मन दी इमेज और अपने मन दी बनाई हुई उस इमेजिनेटिव पिक्चर नू अखां सामने लिया के परमात्मा दी बंदगी ते करदा सी पर नाल दे नाल मेरा रब वड्डा है ते तेरा रब छोटा है एहो जे भिन्न भेद और एहो जे झगड़ियां च भी मचिया है कोई कहिंदा विष्णु ही बड़ा है कोई कहिंदा नहीं ब्रह्मा बड़ा है कोई कहिंदा नहीं शंकर बड़ा है कोई कहिंदा नहीं देवी बड़ा है और हर इंसान अपनी बनाई हुई उस कल्पना और अपने बनाए हुए उन सब ग्रंथां दे आधार दे उत्ते परमात्मा ने जाने कितने कितने स्वरूप मनी बैठा सी गुरु नानक देव जी ने अपने उस आंतरिक अनुभव ख्याल रहे अनुभव कर लेना मुश्किल काम नहीं है लेकिन अपने अनुभव नु शब्दांच बयान करना बहुत मुश्किल है एक आम छोटी जी दुनियावी घटना कोई दृश्य कोई नजारा कोई पेड़ कोई पहाड़ कोई पत्थर कोई बगीचा कोई फूल देखे होन ते जाके वापस तुसी अपने करदियां नू समझाना चाहो कि की नजारा लेके आए हो ते शब्दांश बयान करना बहुत औखा हो जाएगा देखी हुई चीज नू अखां नाल देखी हुई चीज नू ਪੰਜਾਂ ਇੰਦਰੀਆਂ ਦੇ ਨਾਲ ਮਹਿਸੂਸ ਕੀਤੀ ਹੋਈ ਚੀਜ਼ ਨੂੰ, ਮਨ ਨਾਲ ਦੇਖੀ ਹੋਈ ਚੀਜ਼ ਦੇ ਬਾਰੇ ਜੇ ਜ਼ਿਕਰ ਕਰਨਾ ਇਤਨਾ ਔਖਾ ਹੈ, ਤੇ ਫਿਰ ਪਰਮਾਤਮਾ ਜਿਸ ਦਾ ਸਰੀਰ ਵੀ ਕੋਈ ਨਹੀਂ, ਸਵਰੂਪ ਵੀ ਕੋਈ ਨਹੀਂ, ਦਿਖਣ ਵਾਸਤੇ ਆਕਾਰ ਵੀ ਕੋਈ ਨਹੀਂ, ਤੇ ਉਸ ਨਿਰਾਕਾਰ ਦੇ ਸਵਰੂਪ ਬਾਰੇ ਜੇ ਬਿਆਨ ਕਰਨਾ ਹੋਵੇ ਤੇ ਜ਼ੁਬਾਨ ਕੋਲ ਤਾਕਤ ਕਿੱਥੇ? ਫਿਰ ਨਹੀਂ ਕਰ ਪਾਏਗੀ, ਨਹੀਂ ਬਿਆਨ ਕਰ ਪਾਏਗੀ। ਇਹੀ ਕਾਰਨ ਹੈ ਕਿ ਅੰਤਰ ਪ੍ਰਭੂ ਦੇ ਉਸ ਅਨੁਭੂਤੀ ਦਾ ਵਰਣਨ ਜਦੋਂ ਵੀ ਕਿਸੇ ਇਨਸਾਨ ਨੇ ਕੀਤਾ, ਉਹ ਹਰ ਦੂਸਰੇ ਇਨਸਾਨ ਦੀ ਲਫ਼ਜ਼ੇ ਬਿਆਨੀ ਤੋਂ ਬਿਲਕੁਲ ਵੱਖਰਾ ਸੀ। ਇਹੀ ਕਾਰਨ ਹੈ ਕਿ ਕਦੀ ਵੀ ਦੋ ਅਨੁਭਵ ਕਰਨ ਵਾਲੇ ਰਿਸ਼ੀਆਂ ਦੀ ਗੱਲ ਵੀ ਇੱਕ ਨਹੀਂ ਹੋ ਸਕੀ, ਇੱਕ ਨਹੀਂ ਹੋ ਸਕੀ। ਸਭ ਨੇ ਆਪੋ ਆਪਣੇ ਤਰੀਕੇ ਨਾਲ ਐਕਸਪਲੇਨ ਕੀਤਾ। ਖਿਆਲ ਰਹੇ ਉਹਨਾਂ ਦੀ ਐਕਸਪਲੇਨੇਸ਼ਨ ਉਹਨਾਂ ਵਾਸਤੇ ਸਹੀ ਸੀ, ਕਿਉਂਕਿ ਉਹਨਾਂ ਨੇ ਦੇਖਿਆ ਹੀ ਉਸ ਰੂਪ ਵਿੱਚ ਸੀ। ਲੇਕਿਨ ਜ਼ੁਬਾਨ ਦੇ ਕੋਲ ਉਹ ਤਾਕਤ ਨਹੀਂ ਹੈ ਜਿਹੜੀ ਉਸ ਅਜਨਮ, ਅਜੂ, ਅਭੂ, ਅਭੈ, ਅਨਾਮ ਪਰਮਾਤਮਾ ਦਾ ਵਰਣਨ ਕਰ ਸਕੇ। ਗੁਰੂ ਨਾਨਕ ਸਾਹਿਬ ਨੇ ਇੱਕ ਬਹੁਤ ਬੋਲਡ ਕਦਮ ਉਠਾਇਆ ਔਰ ਕਿਹਾ ਕਿ ਅਨੇਕ ਨਹੀਂ ਉਹ ਇੱਕ ਹੈ, 33 ਕਰੋੜ ਨਹੀਂ ਉਹ 3 ਵੀ ਨਹੀਂ, ਉਹ ਤ੍ਰਿਮੂਰਤੀ ਵੀ ਨਹੀਂ, ਉਹ ਇੱਕ ਹੈ ਔਰ ਓਮਕਾਰ ਹੈ। ਓਮਕਾਰ ਦਾ ਅਰਥ ਕੀ ਹੈ? ਸਾਰੀ ਦੁਨੀਆ ਦੀ ਰਚਨਾ 3 ਗੁਣਾਂ ਨਾਲ ਹੋਈ ਹੈ, ਰਜੋਗੁਣ, ਤਮੋਗੁਣ, ਸਤੋਗੁਣ। ਖਿਆਲ ਰੱਖਣਾ, ਅੱਜ ਦਾ ਸਾਇੰਸਦਾਨ ਵੀ ਇਸ ਗੱਲ ਨੂੰ ਸਵੀਕਾਰ ਕਰਦਾ ਹੈ ਕਿ ਸੰਸਾਰ ਦੀ ਰਚਨਾ ਐਟਮ ਦੇ ਉਹਨਾਂ 3 ਬੇਸਿਕ ਸੁਭਾਵਾਂ ਤੋਂ ਹੋਈ ਹੈ, ਜਿਹਨੂੰ ਉਹ ਟੈਕਨੋਲੋਜੀਕਲ ਲੈਂਗੁਏਜ ਵਿੱਚ ਕਹਿੰਦਾ ਹੈ ਇਲੈਕਟ੍ਰਾਨ, ਪ੍ਰੋਟਾਨ ਐਂਡ ਨਿਊਟ੍ਰਾਨ। 3 ਰਜੋਗੁਣ, ਤਮੋਗੁਣ ਔਰ ਸਤੋਗੁਣ, 3 ਗੁਣਾਂ ਤੋਂ ਬਣੀ ਹੋਈ ਇਸ ਸਾਰੀ ਰਚਨਾ। ਤੇ ਓਮਕਾਰ ਦਾ ਅਰਥ ਕੀ ਹੈ? ਜਿਸ ਵਕਤ ਅਸੀਂ ਓਮਕਾਰ ਲਿਖਦੇ ਹਾਂ ਤੇ ਇਸ ਓਮਕਾਰ ਦੇ ਲਿਖਣ ਵਿੱਚ 3 ਕੁੰਡੀਆਂ ਪੈਂਦੀਆਂ ਨੇ। ਪਹਿਲਾ ਹਿੱਸਾ 1 ਕੁੰਡੀ, ਵਿਚਕਾਰ ਦਾ ਸੈਂਟਰ ਪੋਰਸ਼ਨ, ਫਿਰ ਸਾਡੀ ਕਲਮ ਗੁੰਮੀ ਦੂਸਰਾ ਹਿੱਸਾ, ਤੀਸਰਾ ਜਦੋਂ ਅਸੀਂ ਉੱਪਰ ਤੱਕ ਲੈ ਕੇ ਗਏ ਤੇ ਫਿਰ ਆਕਾਰ ਦੀ ਮਾਤਰਾ ਜਿਹੜੀ ਖੁੱਲੀ ਹੈ। ਇਹ 3 ਗੁਣਾਂ ਨੂੰ ਸਿੰਬਲਾਈਜ਼ ਕਰ ਰਹੀ ਹੈ, ਰਜੋਗੁਣ, ਤਮੋਗੁਣ ਔਰ ਸਤੋਗੁਣ, 3 ਗੁਣਾਂ ਨੂੰ ਸਿੰਬਲਾਈਜ਼ ਕਰ ਰਹੀ ਹੈ। ਇਸ ਵਕਤ ਵੀ ਇਸ ਗੁਰਦੁਆਰਾ ਸਾਹਿਬ 'ਚ ਤੁਸੀਂ ਦੇਖ ਰਹੇ ਹੋ ਕਿ 1 ਓਮਕਾਰ ਲਿਖਿਆ ਹੋਇਆ ਸਾਹਮਣੇ ਹੈ। ਬੜਾ ਆਸਾਨ ਹੋ ਜਾਏਗਾ ਤੁਹਾਡੇ ਲਈ ਸਮਝਣਾ। 1 ਮਿੰਟ ਲਈ ਆਪਣੀ ਨਿਗਾਹ ਇਸ ਲਿਖੇ ਓਮਕਾਰ ਵੱਲ ਲੈ ਜਾਓ ਤਾਂ 3 ਘਰ, 3 ਗੁੰਡੀਆਂ ਤੁਹਾਨੂੰ ਨਜ਼ਰ ਆਉਣਗੀਆਂ। ਸਭ ਤੋਂ ਥੱਲੜੀ ਤਮੋਗੁਣ, ਉਸ ਤੋਂ ਉੱਪਰ ਰਜੋਗੁਣ, ਉਸ ਤੋਂ ਉੱਪਰ ਸਤੋਗੁਣ, ਔਰ ਜਿੰਨਾ ਹਿੱਸਾ ਓਮਕਾਰ ਦਾ ਖੁੱਲ੍ਹਾ ਨਜ਼ਰ ਆ ਰਿਹਾ ਹੈ, ਇਸ ਨੂੰ ਅਸੀਂ ਕਹਿੰਦੇ ਹਾਂ ਅਮਾਤਰਾ, ਮਨੇ ਮਾਤਰਾਵਾਂ ਤੋਂ ਬਾਹਰ। ਓਮਕਾਰ ਦਾ ਅਰਥ ਇਹ ਹੈ ਕਿ ਪਰਮਾਤਮਾ ਰਜੋਗੁਣ ਨਹੀਂ, ਰਜੋਗੁਣ ਤੋਂ ਬਾਹਰ, ਪਰਮਾਤਮਾ ਤਮੋਗੁਣ ਵੀ ਨਹੀਂ, ਤਮੋਗੁਣ ਤੋਂ ਬਾਹਰ, ਔਰ ਪਰਮਾਤਮਾ ਸਤੋਗੁਣ ਵਿੱਚ ਵੀ ਨਹੀਂ ਹੈ, ਉਹ ਸਤੋਗੁਣ ਵਿੱਚ ਤੋਂ ਵੀ ਬਾਹਰ ਹੈ। ਜਿਹੜੀ ਸਭ ਤੋਂ ਉੱਪਰ ਵਾਲੀ ਅਸੀਂ ਮਾਤਰਾ ਦੇਖ ਰਹੇ ਹਾਂ ਜਿੱਥੇ ਕਿ ਖੁੱਲ੍ਹਾ ਹੈ, ਖੁੱਲ੍ਹਾ ਮੈਨੇ ਅਸੀਮ, ਸੀਮਾ 'ਚ ਬੰਧਿਆ 3 ਹਿੱਸਾ। ਯਾਦ ਰਹੇ ਰਜੋਗੁਣ ਬੰਧਦਾ ਹੈ, ਤਮੋਗੁਣ ਵੀ ਬੰਧਦਾ ਹੈ, ਸਤੋਗੁਣ ਵੀ ਬੰਧਦਾ ਹੈ, ਲੇਕਿਨ ਜਿਹੜਾ ਅਮਾਤਰਾ 'ਚ ਛਲਾਂਗ ਲਗਾ ਗਿਆ ਉਹ ਅਸੀਮ ਉਸ 1 ਦੇ ਨਾਲ ਜੁੜ ਗਿਆ। ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਸਵਰੂਪ ਦਾ ਲਕਸ਼ਣ ਪਹਿਲਾਂ ਦੇ ਰਹੇ ਨੇ 1 ਓਮਕਾਰ। ਅਗੋ ਕਹਿੰਦੇ ਨੇ ਕਿ ਜੋ 1 ਓਮਕਾਰ ਹੈ ਉਹ ਕੈਸਾ ਹੈ? ਕਿਆ ਸਤ ਨਾਮ, ਪਰਮਾਤਮਾ ਦਾ ਇਹ ਨਾਮ ਸਤ ਹੈ। ਯਾਦ ਰਹੇ 1 ਓਮਕਾਰ ਸ਼ਬਦ ਇਹ ਭਾਸ਼ਾ ਉਦੋਂ ਬਣੀ ਜਦੋਂ ਕਿ ਪੰਜਾਬੀ ਜਾਂ ਗੁਰਮੁਖੀ ਆਈ। ਹੋਰ ਪਿੱਛੇ ਚਲੇ ਜਾਈਏ ਤੇ ਸੰਸਕ੍ਰਿਤ ਔਰ ਹਿੰਦੀ ਭਾਸ਼ਾ ਵੀ ਉਦੋਂ ਬਣੀ ਜਦੋਂ ਮਨੁੱਖ ਨੇ ਭਾਸ਼ਾ ਦੇ ਗਿਆਨ ਨੂੰ ਲਿਆ। ਲੇਕਿਨ ਜਦੋਂ ਇਨਸਾਨ ਦੇ ਕੋਲ ਭਾਸ਼ਾ ਦਾ ਗਿਆਨ ਨਹੀਂ ਵੀ ਸੀ, ਕਿਆ ਤਦ ਪਰਮਾਤਮਾ ਸਤ ਨਹੀਂ ਸੀ? ਪਰਮਾਤਮਾ ਤਦ ਵੀ ਸਤ ਸੀ, ਸਤਨਾਮ। ਅਕਸਰ ਧਰਮਾਂ ਦੇ ਵਿੱਚ ਝਗੜੇ ਮਚ ਜਾਂਦੇ ਨੇ ਕਿ ਜਿਹੜਾ ਨਾਮ ਅਸੀਂ ਮੰਨਦੇ ਹਾਂ ਉਹ ਵੱਡਾ ਔਰ ਉੱਚਾ ਔਰ ਸ੍ਰੇਸ਼ਟ ਹੈ। ਲੇਕਿਨ ਯਾਦ ਰਹੇ ਹਰ ਸ਼ਬਦ ਭਾਸ਼ਾ ਤੋਂ ਨਿਕਲਿਆ ਹੈ, ਹਰ ਭਾਸ਼ਾ ਦਾ ਕਦੀ ਨਾ ਕਦੀ ਜਨਮ ਹੋਇਆ ਹੈ, ਔਰ ਪਰਮਾਤਮਾ ਅਜਨਮਾ ਹੈ। ਉਸਦਾ ਕਦੀ ਜਨਮ ਨਹੀਂ ਹੋਇਆ। ਤਾਂ ਇਸ ਨਾਤੇ ਸਾਰੇ ਹੀ ਨਾਮ ਜਾਂ ਤਾਂ ਪਰਮਾਤਮਾ ਦੇ ਨੇ ਔਰ ਜਾਂ ਫਿਰ ਕੋਈ ਵੀ ਨਾਮ ਉਸਦਾ ਨਹੀਂ ਬਣ ਸਕਦਾ। ਇੱਕ ਓਮਕਾਰ ਸਤ ਨਾਮ। ਅੱਗੇ ਸਤਿਗੁਰ ਜੀ ਕਹਿ ਰਹੇ ਨੇ ਕਰਤਾ ਪੁਰਖ, ਕਿ ਪਰਮਾਤਮਾ ਹੀ ਕਰਤਾ ਹੈ, ਪਰਮਾਤਮਾ ਹੀ ਕਰਨਹਾਰ ਹੈ। ਜੋ ਕੁਛ ਵੀ ਕ੍ਰਿਤੀ, ਜੋ ਕੁਛ ਵੀ ਕ੍ਰੀਏਸ਼ਨ ਅਸੀਂ ਦੇਖ ਰਹੇ ਹਾਂ, ਇਹ ਸਾਰੀ ਦੀ ਸਾਰੀ ਕ੍ਰਿਤੀ ਉਸੇ ਪੁਰਖ ਦੀ ਹੈ ਜੋ ਸਤ ਹੈ, ਜੋ ਇੱਕ ਹੈ, ਜੋ ਓਮਕਾਰ ਹੈ। ਖਿਆਲ ਰੱਖਣਾ, ਜਦੋਂ ਪਰਮਾਤਮਾ ਨੂੰ ਕਰਤਾ ਪੁਰਖ ਕਿਹਾ ਤੇ ਆਮ ਆਦਮੀ ਨੇ ਫਿਰ ਕਲਪਨਾ ਕਰ ਲਈ ਕਿ ਕਿਧਰੇ ਇਸ ਦੁਨੀਆ ਦਾ ਬਣਾਉਣ ਵਾਲਾ ਕਿਸੇ ਸਿੰਘਾਸਨ ਤੇ ਬੈਠਾ, ਮਨੇ ਕਰਤਾ ਕਿਧਰੇ ਹੋਰ ਹੈ ਤੇ ਉਸਦੀ ਕ੍ਰੀਏਸ਼ਨ, ਉਸਦੀ ਸ੍ਰਿਸ਼ਟੀ, ਉਸਦੀ ਕ੍ਰਿਤੀ ਕਿਧਰੇ ਹੋਰ, ਮਨੇ ਅਸੀਂ ਵੱਖ ਹੈਗੇ ਹਾਂ ਤੇ ਸਾਡਾ ਬਣਾਉਣ ਵਾਲਾ ਸਾਡੇ ਤੋਂ ਵੱਖ ਹੈ। ਪਰ ਯਾਦ ਰਹੇ, ਕਰਤਾ ਪੁਰਖ ਕਹਿਣ ਤੇ ਸ੍ਰਿਸ਼ਟੀ ਔਰ ਸ੍ਰਿਸ਼ਟਾ ਦੋ ਅਲੱਗ ਅਲੱਗ ਹਿੰਸਿਆਂ ਦਾ ਨਾਮ ਨਹੀਂ ਹੈ। ਜਿਵੇਂ ਇੱਕ ਮੂਰਤੀਕਾਰ ਮੂਰਤੀ ਬਣਾਵੇ ਤੇ ਮੂਰਤੀ ਅਲੱਗ ਪਈ ਹੋਈ ਹੈ ਤੇ ਬਣਾਉਣ ਵਾਲਾ ਅਲੱਗ ਹੈ। ਅਕਸਰ ਆਦਮੀ ਨੇ ਸੋਚਿਆ ਕਿ ਦੁਨੀਆ ਦਾ ਬਣਾਉਣ ਵਾਲਾ ਇੰਝ ਹੀ ਦੁਨੀਆ ਤੋਂ ਕਿਧਰੇ ਵੱਖਰਾ ਬੈਠਾ ਹੈ। ਸੋ ਕਲਪਨਾ ਉੱਡ ਗਈ, ਕਿਸੇ ਨੇ ਕਿਹਾ ਸੱਤਵੇਂ ਆਸਮਾਨ ਤੇ ਹੈ, ਕਿਸੇ ਨੇ ਕਿਹਾ ਚੌਥੇ ਆਕਾਸ਼ ਤੇ ਹੈ, ਕਿਸੇ ਨੇ ਕਿਹਾ ਫਲਾਣੀ ਥਾਂ ਤੇ ਦੂਰ ਕਿਧਰੇ ਪਰਮਾਤਮਾ ਨੂੰ ਬੈਠਾ ਦਿੱਤਾ। ਯਾਦ ਰਵੇ, ਜਿਹੜਾ ਪਰਮਾਤਮਾ ਬੰਦੇ ਤੋਂ ਦੂਰ ਹੋ ਗਿਆ, ਉਹ ਪਰਮਾਤਮਾ ਨਹੀਂ, ਕੋਈ ਬੰਦੇ ਦਾ ਖਿਆਲੀ ਪੁਲਾਓ ਹੋ ਸਕਦਾ ਹੈ। ਸ਼ਾਇਰ ਕਹਿੰਦਾ ਹੈ, ਕਿਉਂ ਖੁਦਾ ਕੋ ਬੈਠਾ ਕੇ ਰੱਖਾ ਹੈ ਅਰਸ਼ ਪੇ ਐਵਾਈਜ਼, ਕਿਉਂ ਖੁਦਾ ਕੋ ਬੈਠਾ ਕੇ ਰੱਖਾ ਹੈ ਅਰਸ਼ ਪੇ ਐਵਾਈਜ਼, ਵੋ ਖੁਦਾ ਹੀ ਕਿਆ ਜੋ ਬੰਦੋਂ ਸੇ ਦੂਰ ਰਹੇ। ਉਹ ਕਿਹੋ ਜਿਹਾ ਰੱਬ ਹੈ ਜਿਹੜਾ ਆਦਮੀ ਤੋਂ ਹੀ, ਆਪਣੇ ਹੀ ਬੱਚੇ ਤੋਂ, ਆਪਣੀ ਹੀ ਅੰਸ਼ ਤੋਂ ਦੂਰ ਹੈ। ਕਰਤਾ ਔਰ ਕਰਤਾ ਤੋਂ ਬਣਾਈ ਹੋਈ ਇਹ ਦੁਨੀਆ ਇੰਝ ਹੀ ਇੱਕ ਮਿਕ ਨੇ, ਜਿਵੇਂ ਗਾਣ ਵਾਲਾ ਜਦੋਂ ਗਾਉਂਦਾ ਹੈ ਤੇ ਖਿਆਲ ਰਹੇ ਉਸਦੀ ਗਾਇਕੀ ਔਰ ਉਸਦਾ ਗਲਾ ਦੋ ਅਲੱਗ ਅਲੱਗ ਚੀਜ਼ਾਂ ਦੇ ਨਾਮ ਨਹੀਂ, ਕਿ ਗਲਾ ਖਰਾਬ ਹੋ ਜਾਏ ਔਰ ਫਿਰ ਵੀ ਉਹ ਗਾ ਸਕੇਗਾ, ਨਹੀਂ ਗਾ ਸਕੇਗਾ। ਜਿਵੇਂ ਨਾਚ ਕਰਨ ਵਾਲਾ ਔਰ ਨਾਚ ਦੋ ਅਲੱਗ ਅਲੱਗ ਚੀਜ਼ਾਂ ਦਾ ਨਾਮ ਨਹੀਂ ਹੋ ਸਕਦਾ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਨੱਚਣ ਵਾਲਾ ਹੈ ਤੇ ਇਹ ਉਸਦਾ ਨਾਚ ਹੈ। ਨ੍ਰਿਤ ਨ੍ਰਿਤਕਾਰ ਦੇ ਵਿੱਚ ਸਮਾਹਿਤ ਹੈ, ਨਾਚ ਨੱਚਣ ਵਾਲੇ ਦੇ ਜਿਸਮ ਦੇ ਵਿੱਚ ਮੌਜੂਦ ਹੈ, ਵੱਖਰਾ ਨਹੀਂ ਹੈ। ਇਵੇਂ ਹੀ ਇਹ ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਹੀ ਉਸ ਅਨੰਤ ਅਨੰਤ ਸਰੀਰ ਦੇ ਵਿੱਚ ਸਮਾਹਿਤ ਹੈ, ਉਸ ਤੋਂ ਵੱਖਰੀ ਨਹੀਂ ਹੈ। ਕ੍ਰੀਏਸ਼ਨ ਇਜ਼ ਨਾਟ ਡਿਫਰੈਂਟ ਫਰੋਮ ਦ ਕ੍ਰੀਏਟਰ। ਮੈਂ ਹਾਲਾਂ ਇਸ ਨੂੰ ਇੱਕ ਨਵਾਂ ਸ਼ਬਦ ਦੇਣਾ ਚਾਹਾਂਗੀ, ਕ੍ਰੀਏਟਿਵਿਟੀ ਜਿਹੜੀ ਰੋਜ਼ ਹੋ ਰਹੀ ਹੈ, ਸਿਰਜਣਾਤਮਕਤਾ ਜਿਹੜੀ ਰੋਜ਼ ਹੋ ਰਹੀ ਹੈ। ਕਰਤਾ ਪੁਰਖ ਪਰਮਾਤਮਾ ਹੀ ਕਰਤਾ ਹੈ, ਔਰ ਪਰਮਾਤਮਾ ਆਪਣੀ ਇਸ ਰਚਨਾ ਤੋਂ ਕਿਧਰੇ ਵੱਖਰਾ, ਕਿਧਰੇ ਦੂਰ ਨਹੀਂ ਬੈਠਾ ਹੈ, ਨਿਰਭਉ। ਸਤਿਗੁਰ ਜੀ ਕਹਿ ਰਹੇ ਨੇ ਪਰਮਾਤਮਾ ਭੈ ਰਹਿਤ ਹੈ, ਉਸਨੂੰ ਕਿਸੇ ਦਾ ਭੈ ਨਹੀਂ ਹੈ। ਭੈ ਦੂਸਰੇ ਦਾ ਹੁੰਦਾ ਹੈ, ਤੇ ਜਦੋਂ ਪਰਮਾਤਮਾ ਤੋਂ ਇਲਾਵਾ ਕੋਈ ਹੋਰ ਹੈ ਹੀ ਨਹੀਂ ਤੇ ਫਿਰ ਉਹ ਕਿਸ ਤੋਂ ਡਰ ਕਰੇਗਾ? ਕੌਣ ਡਰੇ, ਡਰ ਕਿਸ ਕਾ ਹੋਏ, ਕਿਸ ਤੋਂ ਡਰੇ? ਜੇ ਇੱਕ ਪਰਮਾਤਮਾ ਤੋਂ ਇਲਾਵਾ ਜੇ ਹੋਰ ਕਿਸੇ ਦੀ ਹੋਂਦ ਹੀ ਨਹੀਂ, ਐਗਜ਼ਿਸਟੈਂਸ ਹੀ ਨਹੀਂ ਹੈ, ਜਦੋਂ ਦੂਸਰਾ ਕੋਈ ਮੌਜੂਦ ਹੀ ਨਹੀਂ ਤੇ ਉਹ ਡਰੇਗਾ ਕਿਸ ਤੋਂ? ਪਰਮਾਤਮਾ ਨਿਰਭਉ ਹੈ, ਭੈ ਰਹਿਤ ਹੈ। ਇਹੀ ਕਾਰਨ ਹੈ ਜੋ ਜੋ ਪਰਮਾਤਮਾ ਨਾਲ ਜੁੜਦਾ ਗਿਆ ਉਸਦਾ ਵੀ ਭੈ ਮੁੱਕ ਗਿਆ। ਭੈਭੀਤ ਉਹੀ ਆਦਮੀ ਹੈ ਜਿਸਦਾ ਪ੍ਰਭੂ ਨਾਲ ਪਿਆਰ ਨਹੀਂ, ਜਿਸਨੇ ਪ੍ਰਭੂ ਦੇ ਸਰੂਪ ਨੂੰ ਸਮਝਿਆ ਉਹਦੇ ਦਿਲ ਤੋਂ ਭੈ ਚਲਾ ਜਾਏਗਾ। ਮੈਂ ਅਰਜ਼ ਕਰਾਂ, ਪੁਰਾਣੇ ਸਮੇਂ ਦੇ ਵਿੱਚ ਕੁਝ ਇੱਕ ਸੰਤ ਮਹਾਂਪੁਰਸ਼ ਆਪਣੇ ਸਾਧਕ ਦੀ, ਆਪਣੇ ਸਤਸੰਗੀ ਪ੍ਰੇਮੀ ਦੀ ਪ੍ਰੀਖਿਆ ਲੈਣੀ ਜਦ ਚਾਹੁੰਦੇ ਕਿ ਇਹ ਕਿੱਥੋਂ ਤੱਕ ਪਹੁੰਚਿਆ, ਤੇ ਕਈ ਵਾਰ ਕਹਿੰਦੇ ਉਹਨਾਂ ਨੂੰ ਅੱਧੀ ਰਾਤ ਵੇਲੇ ਸ਼ਮਸ਼ਾਨ ਘਾਟ ਜਾਣ ਨੂੰ ਕਹਿ ਦਿੰਦੇ ਕਿ ਅੱਧੀ ਰਾਤ ਹੋਏ ਤੇ ਜਾਓ, ਉੱਥੇ ਜਾ ਕੇ ਰਾਤ ਦਾ ਅਭਿਆਸ ਉੱਥੇ ਬੈਠ ਕੇ ਕਰਨਾ, ਘਰ ਨਹੀਂ ਕਰਨਾ। ਕਿਸ ਪਿੱਛੇ? ਸਿਰਫ ਇਤਨੀ ਜੀ ਗੱਲ ਪਿੱਛੇ ਕਿ ਜਿਹੜਾ ਅੱਧੀ ਰਾਤ ਵੇਲੇ ਸ਼ਮਸ਼ਾਨ ਘਾਟ ਵਿੱਚ ਜਾਣ ਤੋਂ ਡਰ ਰਿਹਾ ਹੈ, ਘਬਰਾ ਰਿਹਾ ਹੈ, ਭੈ ਹੈ ਜਿਸਦੇ ਅੰਦਰ, ਮਤਲਬ ਅਜੇ ਪ੍ਰਭੂ ਦੇ ਸਵਰੂਪ ਨੂੰ ਸਮਝਿਆ ਨਹੀਂ ਹੈ। ਕਿਉਂਕਿ ਜਿਸਨੇ ਮਾਲਕ ਦੇ ਸਵਰੂਪ ਨੂੰ ਸਮਝਿਆ कि जदों परमात्मा जन्म और मरण तो रहित है ते उस परमात्मा दी सिमरति अनुभव जदों असी अपने अंदर करने हां या दूसरे शब्दां च कहां जदों असी अपने आप दी पहचान कर लैने हां ते फिर जन्म और मौत दे इस चक्कर तो निकल जांदा है ते मौत दा भय किथे निर्भव निर्वैर ख्याल रहे सानू बड़े लोग मिल जाएंगे जिहड़े कहणगे कि मैनू किसे दा डर नहीं बहुत सारे लोग सानू नजर आ जाएंगे जिहड़े अद्धी रात शायद ग्रेवयार्ड विच सिमेट्री शमशान घाट भी जा सकते ने इन्नी हिम्मत एडवेंचरस ने इस करके जा सकते ने पर इस करके नहीं कि उन्होंने प्रभु नाल कोई प्यार है मेडिकल साइंस ने जिन्नी तरक्की की वैस्टर्न मुल्कां च की है ईस्ट विच नहीं की क्यों कारण सी पूरब दे देशां विच जदों किसे दी मौत हुंदी ते उसका अंतिम दाह संस्कार जला के कीता जांदा सी दफना के नहीं लेकिन ईसाइयत और इस्लाम दे विच मौत होण ते मुर्दा शरीर नूं दफनाया जांदा है ते जिस वक्त आदमी नूं अपने इस शरीर दी समझण दी इच्छा पैदा होई ते पहले पहले उन्हां डाक्टरां ने उन्हां फिजिस्ट ने कबरां नूं खोद के मुर्दे बाहर कढे ते फिर जिसम दी चीरा फाड़ी करके समझिया कि इस विच कितने अंग ने कितनियां नाड़ियां ने कितने दिमाग ने ख्याल रखना ए मुर्दियां दी चीरा फाड़ी करके ही समझ पाए व्हाट इज द ह्यूमन बॉडीज एनाटॉमी ओही समझ पाए ते दिन दे उजाले विच ते ओ जाके कबर खोल नहीं सी सकदे ते सिद्धी जी गल रात नूं ही जांदे सन ते रात नूं कबर खोलदे सन ते मुर्दा भी करदे सन ते फिर चीरा फाड़ी करके पूरा जिसम भी देखदे सन ख्याल रहे बड़े भय रहित लोग होए होणगे जिन्हां ने बाइबल और ईसाइयत दे डर नूं भी नहीं मन्या जिन्हां ने इस ख्याल नूं भी नहीं मन्या कि अखीरले दिन दा कबरां खुलनगियां और ईसा परमात्मा नाल आएगा ते सारे मुर्दे उठ जाणगे ते उन्हां दे पाप ते पुन दे फैसले होणगे ए बाइबल दे उपदेशां दे बावजूद उन्होंने कबरां खोलियां बड़े हिम्मतवर लोग रहे होंगे डरे भी नहीं होने रात नू खाली डर तो मुक्त हो जाना कोई बड़ी वड्डी चीज नहीं है लेकिन निर्वैर हो जाना ये बहुत वड्डी चीज है सतगुरु जी कह रहे ने कि परमात्मा निर्वैर है उसनू किसे नाल कोई वैर नहीं साडा किसे नाल वैर उदों हुंदा है जदों असी किसे पदार्थ दे उपर अख रखी बैठे हां और उसे पदार्थ दी इच्छा कोई दूसरा भी कर रहा है खोआ खोआई हो गई डिविजन हो गई लड़ाई चालू हो गई ते जड़ा सारा कुछ उस प्रभु दा है खुद प्रभु ही इस दुनिया दे रूप विच साडे सामने पिया नजर आ रहा है वो किस तो वंड पाएगा किस नाल वंड पाएगा किस नाल वैर करेगा किस नाल राग करेगा किस नाल द्वेष करेगा किसे नाल भी नहीं ते गुरु नानक साहब कह रहे ने कि प्रभु निर्वैर है अकाल मूरत आजो नहीं मूरत परमात्मा दी है पर कैसी कहने जड़ी अकाल है जड़ी काल दे दायरे विच नहीं है काल की है समा समय नाल जन्म है समय नाल मौत है काल दे चक्कर विच सब बजे हैं राम गयो रावण गयो जाको बहु परवार कि इत्थे श्री रामचंद्र जैसे मर्यादा पुरुषोत्तम आंदे ने ते ओ भी जांदे ने ते जे रावण वर्गा आतताई आंदा है ते ओ भी जा रहा है काल दे चक्कर तो काल दी चोट तो कोई नहीं बचिया लेकिन परमात्मा अकाल है काल दे दायरे तो बाहर है आज होनी परमात्मा किसे जोनी विच कदी पैदा नहीं होएगा परमात्मा कदी भी किसे भी माता दे गर्भाशय च पैदाइश नहीं लवेगा ना लिया है ना कदी लवेगा आ जोनी है जोनिया तो बाहर सैभंग सैभंग दा अर्थ है सेल्फ इल्यूमिनेटेड सैभंग दा अर्थ है स्वयं प्रकाश सहभंग का अर्थ है जिड़ा किसे उपर निर्भर नहीं अपनी ताकत वास्ते ख्याल रखना असी चंद्रमा की रोशनी तो देखते दे हां पर चंद्रमा की रोशनी अपनी नहीं है सूरज तो उधार मिली है ਸੂਰਜ ਦੀ ਰੋਸ਼ਨੀ ਵੀ ਆਪਣੀ ਰੋਸ਼ਨੀ ਨਹੀਂ ਹੈ, ਇਸ ਨੂੰ ਵੀ ਮਹਾਂ ਸੂਰਜਾਂ ਤੋਂ ਗੈਸਿਸ ਦੇ ਆਧਾਰ ਦੇ ਗੈਸਿਸ ਦੇ ਉੱਪਰ ਸਹਾਰਾ ਲੈ ਕੇ ਜਗਮਗਾਉਣਾ ਪੈਂਦਾ ਹੈ। ਗੈਸ ਖਤਮ ਹੋ ਜਾਏਗੀ, ਸੂਰਜ ਠੰਡਾ ਹੋ ਜਾਏਗਾ, ਸੂਰਜ ਦੀ ਰੋਸ਼ਨੀ ਖਤਮ ਹੋ ਜਾਏਗੀ। ਅੱਜ ਵਿਗਿਆਨਿਕ ਕਹਿ ਰਹੇ ਨੇ ਕਿ ਸੂਰਜ ਆਹਿਸਤਾ ਆਹਿਸਤਾ ਠੰਡਾ ਹੋ ਰਿਹਾ ਹੈ। ਤੁਸੀਂ ਕਹੋਗੇ ਗਰਮੀ ਵੱਧ ਰਹੀ ਹੈ, ਗਲੋਬਲ ਵਾਰਮਿੰਗ ਜੋ ਹੋ ਰਹੀ ਹੈ ਉਸਦੇ ਹੋਰ ਕਾਰਨ ਨੇ ਦ ਡੈਮੇਜਿੰਗ ਆਫ ਓਜ਼ੋਨ ਲੇਅਰ, ਲੇਕਿਨ ਸੂਰਜ ਆਪਣੇ ਆਪ ਚ ਠੰਡਾ ਹੋ ਰਿਹਾ ਹੈ। ਤੇ ਖਿਆਲ ਰੱਖਣਾ, ਆਉਣ ਵਾਲੇ ਕੁਝ ਹਜ਼ਾਰ ਸਾਲਾਂ ਤੱਕ ਜਦ ਸੂਰਜ ਪੂਰੀ ਤਰ੍ਹਾਂ ਠੰਡਾ ਹੋ ਜਾਏਗਾ, ਕੀ ਖਿਆਲ ਹੈ, ਤਾਂ ਹਨੇਰਾ ਹੀ ਹੋ ਜਾਏਗਾ ਨਾ। ਫਿਰ ਹਨੇਰੇ ਚ ਸਾਨੂੰ ਰਹਿਣਾ ਪਵੇਗਾ, ਫਿਰ ਦਿਨ ਹੀ ਕੋਈ ਨਹੀਂ ਚੜੇਗਾ। ਮਾਫ ਕਰਨਾ, ਜਿਸ ਦਿਨ ਸੂਰਜ ਠੰਡਾ ਹੋ ਗਿਆ ਉਸ ਦਿਨ ਰਾਤ ਵੇਖਣ ਵਾਸਤੇ ਅਸੀਂ ਵੀ ਜੀਵਿਤ ਨਹੀਂ ਰਵਾਂਗੇ, ਕਿਉਂਕਿ ਸਾਡਾ ਜੀਵਨ ਵੀ ਸੂਰਜ ਦੇ ਆਧਾਰ ਤੇ ਟਿਕਿਆ ਹੋਇਆ। ਜਿੰਨੀ ਬਨਸਪਤੀ, ਜਿੰਨੀ ਵੈਜੀਟੇਸ਼ਨ ਅਸੀਂ ਦੇਖ ਰਹੇ ਹਾਂ, ਇਹ ਸਾਰੀ ਦੀ ਸਾਰੀ ਵੈਜੀਟੇਸ਼ਨ ਚੰਦਰਮਾ ਦੇ ਰਸ ਦੇ ਕਾਰਨ ਹੈ। ਤੋ ਚੰਦਰਮਾ ਦੇ ਰਸ ਕਾਰਨ ਬਨਸਪਤੀ, ਬਨਸਪਤੀਆਂ ਨੂੰ ਖਾ ਕੇ ਅਸੀਂ ਜੀਵਿਤ ਹਾਂ। ਚੰਦਰਮਾ ਦੀ ਰੋਸ਼ਨੀ ਸੂਰਜ ਕਰਕੇ ਹੈ, ਸੂਰਜ ਦੀ ਰੋਸ਼ਨੀ ਔਰ ਚਮਕ ਔਰ ਤੇਜ਼ ਗੈਸਿਸ ਦੇ ਕਾਰਨ ਹੈ। ਮਾਨੇ ਹਰ ਚੀਜ਼ ਦੂਸਰੇ ਤੇ ਜੁੜੀ ਹੈ, ਹਰ ਚੀਜ਼ ਦੂਸਰੇ ਤੇ ਡਿਪੈਂਡੈਂਟ ਹੈ। ਲੇਕਿਨ ਸਤਿਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਪਰਮਾਤਮਾ ਸੈਭਮ, ਇੱਕੋ ਇੱਕ ਪਰਮਾਤਮਾ ਹੈ ਜੋ ਆਪਣੇ ਆਪ ਦੇ ਉੱਪਰ ਡਿਪੈਂਡੈਂਟ ਹੈ, ਕਿਸੇ ਉੱਪਰ ਨਹੀਂ। ਉਸਨੂੰ ਆਪਣੀ ਤਾਕਤ ਔਰ ਰੋਸ਼ਨੀ, ਉਸਨੂੰ ਆਪਣੇ ਉਸ ਜਲਵੇ ਵਾਸਤੇ ਕਿਸੇ ਉੱਪਰ ਸਹਾਰੇ ਦੀ ਜ਼ਰੂਰਤ ਨਹੀਂ ਹੈ। ਉਹ ਆਪਣੇ ਆਪ ਉੱਪਰ ਆਪ ਪ੍ਰਕਾਸ਼ਮਾਨ ਹੈ। ਪਰਮਾਤਮਾ ਨੂੰ ਕਿਸੇ ਨੇ ਬਣਾਇਆ ਨਹੀਂ, ਨਾ ਪਰਮਾਤਮਾ ਨੂੰ ਕੋਈ ਬਣਾ ਸਕੇਗਾ, ਕਿਉਂਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਸਵੈਭੰ ਗੁਰ ਪ੍ਰਸਾਦ। ਸਤਿਗੁਰੂ ਜੀ ਕਹਿ ਰਹੇ ਨੇ ਗੁਰੂ ਦੀ ਕਿਰਪਾ ਦੇ ਨਾਲ, ਪ੍ਰਸਾਦ ਕਹਿੰਦੇ ਨੇ ਕਿਰਪਾ ਨੂੰ, ਗੁਰੂ ਦੀ ਕਿਰਪਾ ਦੇ ਸਦਕਾ ਅਸੀਂ ਉਸ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ। ਖਿਆਲ ਰਹੇ, ਇਹ ਕਿਸੇ ਅਹੰਕਾਰ ਤੋਂ ਨਿਕਲੀ ਹੋਈ ਉਦਘੋਸ਼ਣਾ ਨਹੀਂ ਹੈ, ਇਹ ਅਨੁਭਵ ਤੋਂ ਨਿਕਲੀ ਹੋਈ ਬਾਤ ਹੈ। ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ ਉਸ ਇੱਕ ਓਂਕਾਰ ਦੀ, ਜੋ ਸਤ ਹੈ, ਜੋ ਅਜੋਨੀ ਹੈ, ਜੋ ਅਕਾਲ ਮੂਰਤ ਹੈ, ਉਸਨੂੰ ਅਸੀਂ ਪਾ ਸਕਦੇ ਹਾਂ। ਗਾਡ ਇਜ਼ ਅਟੇਨੇਬਲ, ਅਸੀਂ ਉਸਨੂੰ ਪ੍ਰਾਪਤ ਕਰ ਸਕਦੇ ਹਾਂ, ਪਰ ਕਿਵੇਂ? ਕਿਆ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ। ਔਰ ਯਾਦ ਰਹੇ, ਕਿਰਪਾ ਜਾਂ ਬਖਸ਼ਿਸ਼ ਸਿਰਫ ਵਨ ਸਾਈਡਡ ਬਿਜ਼ਨਸ ਨਹੀਂ ਹੈ। ਇਹਦੇ ਵਾਸਤੇ ਆਦਮੀ ਨੂੰ ਪੂਰੀ ਸਾਧਨਾ, ਬੰਦਗੀ, ਗਿਆਨ, ਨਿਸ਼ਕਾਮ ਸੇਵਾ ਨਾਲ ਅੰਤਾ ਕਰਨ ਦੀ ਸ਼ੁੱਧੀ, ਭਜਨ ਬੰਦਗੀ ਕਰਕੇ ਮਨ ਦੀ ਇਕਾਗਰਤਾ, ਔਰ ਬ੍ਰਹਮ ਗਿਆਨ ਦੇ ਉਪਦੇਸ਼ ਨੂੰ ਸੁਣ ਕੇ ਜਨਮ ਜਨਮਾਂਤਰਾਂ ਦੇ ਮਨ ਦੇ ਹਨੇਰੇ ਨੂੰ ਖਤਮ ਕਰ ਦੇ, ਤੇ ਗੁਰੂ ਪਿਆਰਾ ਪ੍ਰਭੂ ਤੈਨੂੰ ਅੱਜ ਹੀ ਮਿਲ ਜਾਵੇ, ਅੱਜ ਹੀ ਮਿਲ ਜਾ। ਜਪਜੀ ਸਾਹਿਬ ਦੀ ਚੋਣ ਮੈਂ ਕਿਉਂ ਕੀਤੀ? ਉਸਦਾ ਸਭ ਤੋਂ ਬੜਾ ਕਾਰਨ ਹੈ ਕਿ ਜੋ ਬ੍ਰਹਮ ਗਿਆਨ ਜਾਂ ਜੋ ਬ੍ਰਹਮ ਵਿਦਿਆ ਦਾ ਉਪਦੇਸ਼ ਸਤਿਗੁਰੂ ਜੀ ਨੇ ਇਸ ਬਾਣੀ ਵਿੱਚ ਦੇ ਦਿੱਤਾ ਹੈ, ਉਸਦਾ ਮੁਕਾਬਲਾ ਕਿਸੇ ਦੂਸਰੀ ਬਾਣੀ ਨਾਲ ਨਹੀਂ ਕੀਤਾ ਜਾ ਸਕਦਾ। ਸਭ ਤੋਂ ਬੜੀ ਚੀਜ਼ ਪਰਮਾਤਮਾ ਦੇ ਸਵਰੂਪ ਦੇ ਬਾਰੇ ਔਰ ਪਰਮਾਤਮਾ ਦੀ ਪ੍ਰਾਪਤੀ ਕਰਨ ਦੇ ਬਾਰੇ ਜੋ ਮਾਰਗ ਔਰ ਜੋ ਸਾਧਨਾ ਦੱਸੀਆਂ ਨੇ, ਉਹ ਇਤਨੀਆਂ ਕਲੀਅਰ ਨੇ, ਇਤਨੀਆਂ ਸਾਫ ਨੇ ਕਿ ਜੇਕਰ ਸਹੀ ਤਰੀਕੇ ਨਾਲ ਸਮਝ ਲਏ ਤੇ ਜ਼ਿੰਦਗੀ ਦਾ ਬੇੜਾ ਪਾਰ ਹੋ ਜਾਏ। ਬੈਕੁੰਠ ਦੀ ਉਡੀਕ ਨਹੀਂ, ਤੁਸੀਂ ਹੁਣੇ ਬੈਕੁੰਠ ਵਿੱਚ ਹੋ ਜਾਓ। ਸੱਚਖੰਡ ਦੀ ਉਡੀਕ ਨਹੀਂ ਕਿ ਕਿਤੇ ਮਰਨ ਤੋਂ ਬਾਅਦ ਪਹੁੰਚਾਂਗੇ ਕਿਸੇ ਸੱਚਖੰਡ, ਨਹੀਂ, ਅੱਜ ਹੀ ਤੇਰੀ ਜ਼ਿੰਦਗੀ ਤੇਰਾ ਸੱਚਖੰਡ ਬਣ ਜਾਏ। ਪਹਿਲੀ ਪੌੜੀ ਸ਼ੁਰੂ ਹੋ ਰਹੀ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਸੋਚ, ਆਦਮੀ ਦੀ ਸੋਚ, ਆਦਮੀ ਦੀ ਸੋਚ ਆਦਮੀ ਜਿੰਨੀ ਹੀ ਛੋਟੀ ਹੈ, ਤੇ ਆਦਮੀ ਕਿਆ ਕਿਤਨਾ ਵੀ ਸੋਚ ਲਏ, ਅਸੀਂ ਆਪਣੇ ਦਿਮਾਗ ਦੀ ਸੋਚ ਦੇ ਨਾਲ ਉਸ ਪਰਮਾਤਮਾ ਦੇ ਬਾਰੇ ਕੁਛ ਪਤਾ ਨਹੀਂ ਕਰ ਸਕਾਂਗੇ। ਖਿਆਲ ਕਰਨਾ, ਇਹਨੂੰ ਥੋੜਾ ਜਿਹਾ ਅਸੀਂ ਸਾਈਕੋਲੋਜੀਕਲੀ ਔਰ ਬਹੁਤ ਵਿਗਿਆਨਿਕ ਢੰਗ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ। ਤੁਸੀਂ ਕਿਸੇ ਐਸੀ ਗੱਲ ਬਾਰੇ ਸੋਚੋ ਮੈਂ ਇੱਕ ਪ੍ਰਸ਼ਨ ਤੁਹਾਨੂੰ ਦੇ ਰਹੀ ਹਾਂ, ਤੁਸੀਂ ਕਿਸੇ ਐਸੀ ਗੱਲ ਬਾਰੇ ਸੋਚੋ ਜਿਸ ਗੱਲ ਨੂੰ ਨਾ ਤੁਸੀਂ ਕਦੀ ਸੁਣਿਆ ਹੈ, ਨਾ ਦੇਖਿਆ ਹੈ, ਨਾ ਸੁੰਘਿਆ ਹੈ। ਕਿਸੇ ਐਸੀ ਚੀਜ਼ ਬਾਰੇ ਸੋਚੋ ਜਿਹਨੂੰ ਨਾ ਤੁਸੀਂ ਕਦੀ ਚਖਿਆ ਹੈ ਔਰ ਨਾ ਹੀ ਕਦੀ ਅੱਖਾਂ ਨਾਲ ਦੇਖਿਆ ਹੈ, ਜਿਹਨੂੰ ਤੁਸੀਂ ਆਪਣੀ 5 ਸੈਂਸ ਆਰਗਨਸ ਨਾਲ ਕਦੀ ਮਹਿਸੂਸ ਨਹੀਂ ਕੀਤਾ। ਤੁਸੀਂ ਉਸ ਚੀਜ਼ ਬਾਰੇ ਸੋਚੋ, ਕੀ ਸੋਚ ਪਾਓਗੇ? ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਤੁਸੀਂ ਲੱਖ ਵਾਰ ਵੀ ਕੋਸ਼ਿਸ਼ ਕਰਨਾ ਚਾਹੋ, ਸੋਚੋਗੇ ਕਿਵੇਂ? ਜੇ ਤੁਸੀਂ ਕਹੋ ਨਰਕ, ਸਵਰਗ, ਬੈਕੁੰਠ, ਪਰਮਾਤਮਾ, ਤੇ ਇਹ ਸਾਰੇ ਸੁਣੇ ਹੋਏ ਸ਼ਬਦ ਨੇ। ਤੇ ਮੈਂ ਕਹਿ ਰਹੀ ਹਾਂ ਜਿਹਦੇ ਬਾਰੇ ਸੁਣਿਆ ਵੀ ਨਾ ਹੋਵੇ, ਜਿਹਦੇ ਬਾਰੇ ਦੇਖਿਆ ਵੀ ਨਹੀਂ ਹੈ, ਜਿਹਨੂੰ ਕਦੀ ਚਖਿਆ ਵੀ ਨਹੀਂ ਹੈ, ਜਿਹਨੂੰ ਕਦੀ ਛੂਇਆ ਵੀ ਨਹੀਂ ਹੈ ਔਰ ਜਿਹਨੂੰ ਕਦੀ ਸੁੰਘਿਆ ਵੀ ਨਹੀਂ ਹੈ, ਉਸ ਚੀਜ਼ ਬਾਰੇ ਸੋਚੋ? ਨਹੀਂ ਸੋਚ ਸਕੋ। ਗੁਰਦੇਵ ਕਹਿ ਰਹੇ ਨੇ ਪਰਮਾਤਮਾ ਬਾਰੇ ਅਸੀਂ ਸੋਚ ਸੋਚ ਕੇ ਉਸ ਪ੍ਰਭੂ ਦਾ ਪਤਾ ਨਹੀਂ ਲਾ ਸਕਦੇ। ਸੋਚੇ ਸੋਚ ਦਾ ਇੱਕ ਹੋਰ ਅਰਥ ਵੀ ਹੈ। ਹਿੰਦੀ ਵਿੱਚ ਸ਼ਬਦ ਆਇਆ ਹੈ ਸ਼ੌਚ। ਸ਼ੌਚ ਸ਼ਬਦ ਦਾ ਅਰਥ ਹੈ ਪਵਿੱਤਰਤਾ। ਸੋਚੇ ਸੋਚ ਨਾ ਹੋਵੇ ਦਾ ਅਰਥ ਕੁਝ ਇੰਝ ਵੀ ਕੀਤਾ ਜਾਂਦਾ ਹੈ ਕਿ ਅਸੀਂ ਕਿਤਨਾ ਵੀ ਇਸ਼ਨਾਨ ਕਰੀਏ ਸਰੀਰ ਦੇ ਨਾਲ, ਕਿੰਨਾ ਵੀ ਨਵਾਈਏ, ਲੱਖਾਂ ਵਾਰੀ ਵੀ ਨਵਾ ਲਈਏ, ਤਾਂ ਵੀ ਸਰੀਰ ਨੂੰ ਅਸੀਂ ਸੁੱਚਾ ਨਹੀਂ ਬਣਾ ਸਕਦੇ, ਸ਼ੌਚ ਨਹੀਂ ਹੋ ਸਕੇਗਾ। ਕਿਉਂਕਿ ਸਰੀਰ ਹੱਡੀ ਮਾਸ ਦਾ ਪੁਤਲਾ, ਇਹ ਗੰਦਗੀ ਦਾ ਟੋਕਰਾ, ਇਧਰੋਂ ਇਹਨੂੰ ਨਵਾਓਗੇ ਇਧਰੋਂ ਸਰੀਰ ਚੋਂ ਗੰਦਗੀ ਬਦਬੂ ਫਿਰ ਆ ਜਾਵੇਗੀ। ਤੁਸੀਂ ਕਿੰਨੇ ਵੀ ਕਲੋਨ ਲਗਾ ਲਓ, ਤੁਸੀਂ ਕਿੰਨੇ ਵੀ ਪਰਫਿਊਮਸ ਇਤਰ ਇਸਤੇਮਾਲ ਕਰ ਲਓ, ਲੇਕਿਨ ਜਿਸਮ ਤੋਂ ਆ ਰਹੀ ਨੈਚੁਰਲ ਬਦਬੂ ਤੋਂ ਅਸੀਂ ਬਚ ਨਹੀਂ ਸਕਦੇ। ਤਾਂ ਹੀ ਤਾਂ ਹਰ 6-8 ਘੰਟੇ ਬਾਅਦ ਜਾਂ ਤਾਂ ਪਰਫਿਊਮ ਦੀ ਲੋੜ ਪੈਂਦੀ ਹੈ ਤੇ ਹਰ 24 ਘੰਟੇ ਬਾਅਦ ਨਹਾਣੇ ਦੀ ਜ਼ਰੂਰਤ ਪੈ ਜਾਂਦੀ। ਪਰ ਕਿੰਨਾ ਵੀ ਅਸੀਂ ਸਰੀਰ ਨੂੰ ਸ਼ੁੱਧ ਕਰਨਾ ਚਾਹੀਏ, ਸਰੀਰ ਸ਼ੁੱਧ ਹੋ ਨਹੀਂ ਸਕੇਗਾ। ਗੁਰੂ ਨਾਨਕ ਸਾਹਿਬ ਆਪਣੀ ਦੂਸਰੀ ਰਚਨਾ ਆਸਾ ਦੀ ਵਾਰ ਚ ਕਹਿੰਦੇ ਵੀ ਨੇ ਕਿ ਸੁੱਚਾ ਉਹ ਨਹੀਂ ਹੈ ਜਿਹਨੇ ਸਰੀਰ ਨੂੰ ਨਵਾ ਲਿਆ, ਸੁੱਚਾ ਉਹ ਹੈ ਜਿਹਨੇ ਆਪਣੇ ਮਨ ਨੂੰ ਪਵਿੱਤਰ ਕਰ ਲਿਆ। ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਲੇਕਿਨ ਮੇਰੀ ਬੁੱਧੀ ਪਹਿਲੇ ਅਰਥ ਨੂੰ ਜ਼ਿਆਦਾ ਸਵੀਕਾਰ ਕਰਦੀ ਹੈ ਕਿ ਅਸੀਂ ਸੋਚ ਕੇ, ਦਿਮਾਗ ਦੀ ਕਲਪਨਾ ਦੀ ਉਡਾਨਾਂ ਨਾਲ ਸੋਚ ਸੋਚ ਕੇ ਪਰਮਾਤਮਾ ਬਾਰੇ ਸੋਚ ਨਹੀਂ ਪਾਵਾਂਗੇ। ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਚੁੱਪ ਹੋ ਜਾਏ, ਜ਼ੁਬਾਨ ਬੰਦ ਕਰ ਲਵੇ, ਜ਼ੁਬਾਨ ਤੋਂ ਸਾਇਲੈਂਟ ਹੋ ਗਿਆ। ਸਵਾਲ ਉੱਠਦਾ ਹੈ ਕਿਆ ਜ਼ੁਬਾਨ ਨਾਲ ਚੁੱਪ ਹੋ ਜਾਣ ਨਾਲ ਮਨ ਵੀ ਚੁੱਪ ਹੋ ਜਾਂਦਾ ਹੈ? ਤੁਸੀਂ ਅਭਿਆਸ ਕਰਨ ਬੈਠੇ, ਤੁਸੀਂ ਅੱਖਾਂ ਬੰਦ ਕਰਕੇ ਬੈਠੇ, ਜ਼ੁਬਾਨ ਚੁੱਪ ਹੋ ਗਈ। ਪਰ ਜ਼ੁਬਾਨ ਤੇ ਚੁੱਪ ਹੋਈ ਪਰ ਮਨ ਚਾਲੂ ਹੋ ਜਾਂਦਾ ਹੈ। ਮਨ ਕਿੰਨੀਆਂ ਸੋਚਾਂ, ਕਿੰਨੇ ਵਿਚਾਰ, ਕਿੰਨੀਆਂ ਕਲਪਨਾ, ਕਿੰਨੀਆਂ ਉਡਾਰੀਆਂ ਲਗਾਈ ਜਾ ਰਿਹਾ ਹੈ। ਦੇਖਣ ਵਾਲਾ ਕਹੇਗਾ ਨਾਮ ਦਾ ਅਭਿਆਸ ਕਰ ਰਿਹਾ ਹੈ, ਦੇਖਣ ਵਾਲਾ ਕਹੇਗਾ ਸਮਾਧੀ ਲਗਾਈ ਹੈ, ਦੇਖਣ ਵਾਲਾ ਕਹੇਗਾ ਧਿਆਨ ਲਗਾਇਆ। ਪਰ ਗੁਰੂ ਨਾਨਕ ਸਾਹਿਬ ਕਹਿ ਰਹੇ ਕਿਆ ਖਾਲੀ ਅੱਖਾਂ ਬੰਦ ਕਰ ਲੈਣ ਨਾਲ ਤੇਰੇ ਮਨ ਦੀ ਉਡਾਨ ਬੰਦ ਹੋ ਜਾਏਗੀ? ਬਲਕਿ ਤੁਸੀਂ ਮਹਿਸੂਸ ਕੀਤਾ ਹੋਣਾ ਹੈ, ਇੰਜ ਬੈਠੇ ਹੋਵੋ ਨਾਰਮਲ ਕੰਡੀਸ਼ਨਸ ਵਿੱਚ ਤੇ ਲੱਗਦਾ ਹੈ ਮਨ ਠੀਕ ਠਾਕ ਹੈ, ਪਰ ਜਿਉਂ ਹੀ ਅੱਖਾਂ ਬੰਦ ਕਰਕੇ ਬੈਠੋ ਕਿ ਥੋੜੀ ਦੇਰ ਜਰਾ ਵਾਹਿਗੁਰੂ ਸਿਮਰਨ ਕਰ ਲਈਏ ਤੇ ਮਨ ਐਸੀਆਂ ਉਡਾਰੀਆਂ ਲਾਂਦਾ ਕਿ ਫਿਰ ਹੱਥ ਨਹੀਂ ਆਉਂਦਾ। ਕਬਹੂ ਮਨਵਾ ਉਬ ਚੜਤ ਹੈ, ਕਬਹੂ ਜਾਏ ਪਿਆਲੀ, ਲੋਭੀ ਮਨਵਾ ਥਿਰਨਾ ਰਹਤ ਹੈ, ਚਾਰੇ ਕੁੰਟਾ ਪਾਲੀ। ਮਨ ਦੌੜਦਾ ਹੈ, ਮਨ ਹੱਥ ਨਹੀਂ ਆਉਂਦਾ। ਕ੍ਰਿਸ਼ਨ ਮਹਾਰਾਜ ਦੇ ਮਿੱਤਰ ਔਰ ਉਹਨਾਂ ਦੇ ਸੇਵਕ ਅਰਜੁਨ ਨੇ ਗੀਤਾ ਚ ਵੀ ਕਿਹਾ, ਕਹਿੰਦੇ ਹੇ ਕ੍ਰਿਸ਼ਨ, ਇਸ ਵਗਦੀ ਹੋਈ ਹਵਾ ਦੇ ਪ੍ਰਵਾਹ ਨੂੰ ਤੇ ਰੋਕਣਾ ਸੌਖਾ ਹੈ, ਪਰ ਮਨ ਦੇ ਪ੍ਰਵਾਹ ਨੂੰ ਰੋਕਣਾ ਬਹੁਤ ਔਖਾ ਹੈ। ਖਿਆਲ ਰਹੇ ਹਵਾ ਦੇ ਪਵਨ ਦੇ ਵੇਗ ਨੂੰ ਕੌਣ ਰੋਕ ਸਕਦਾ ਹੈ? ਕੋਈ ਨਹੀਂ ਰੋਕ ਸਕਦਾ। ਪਰ ਅਰਜੁਨ ਨੇ ਕਿਹਾ ਉਹ ਵੀ ਸ਼ਾਇਦ ਸੰਭਵ ਹੈ, ਉਹ ਵੀ ਸ਼ਾਇਦ ਰੋਕਿਆ ਜਾ ਸਕਦਾ ਹੈ, ਪਰ ਅੱਜ ਜੋ ਮਨ ਦੀ ਹਾਲਤ ਹੈ ਇਸ ਮਨ ਨੂੰ ਮੈਂ ਨਹੀਂ ਰੋਕ ਸਕਦਾ। ਚੁੱਪ ਹੈ ਚੁੱਪ ਨਾ ਹੋ ਗਈ। ਬਹੁਤ ਸਾਰੇ ਲੋਕਾਂ ਦੇ ਵਿੱਚ ਸਾਧਨਾ ਕਰਨ ਦਾ ਤਰੀਕਾ ਹੈ ਕਿ ਉਹ ਮੌਨ ਰੱਖਦੇ ਨੇ, ਸਾਇਲੈਂਸ ਆਫ ਦ ਟੰਗ, ਜ਼ਬਾਨ ਨਾਲ ਕੁਛ ਨਹੀਂ ਬੋਲਦੇ, ਬਿਲਕੁਲ ਕੁਛ ਨਹੀਂ ਬੋਲਦੇ। ਮੌਨ ਹੋਣ ਦੇ ਕੁਛ ਇੱਕ ਲਾਭ ਵੀ ਹਨ ਕਿ ਜਿਹੜਾ ਆਦਮੀ ਫਾਲਤੂ ਦੀ ਚਟਰ ਪਟਰ ਕਰਦਾ ਰਹਿੰਦਾ ਥੋੜ੍ਹੀ ਦੇਰ ਉਹ ਬੰਦ ਹੋ ਜਾਂਦੀ, ਫਾਲਤੂ ਦੀ ਗੱਪਬਾਜ਼ੀ ਬੰਦ ਹੋ ਜਾਂਦੀ। ਪਰ ਕੁਛ ਲੋਕਾਂ ਨੂੰ ਮੈਂ ਐਸਾ ਦੇਖਿਆ ਜਿਹੜੇ ਮੌਨ ਤਾਂ ਰੱਖਿਆ ਹੈ। ਮੈਂ ਇੱਕ ਐਸੇ ਮਹਾਤਮਾ ਨੂੰ ਇੱਕ ਵਾਰ ਮਿਲੀ ਸੀ ਜਿਹੜੇ 40 ਸਾਲ ਤੱਕ ਮੌਨ ਰਹੇ ਔਰ ਸ਼ਾਇਦ 42ਵੇਂ ਸਾਲ ਵਿੱਚ ਉਹਨਾਂ ਦੀ ਮੌਤ ਹੋ ਗਈ। ਸੋ ਆਲ ਟੁਗੈਦਰ 42 ਈਅਰਸ ਉਹਨਾਂ ਨੇ ਗੱਲ ਨਹੀਂ ਕੀਤੀ, ਬੋਲੇ ਨਹੀਂ, ਜ਼ੁਬਾਨ ਤੋਂ ਚੁੱਪ ਸਨ। ਪਰ ਜਦ ਉਹਨਾਂ ਨੂੰ ਅਸੀਂ ਮਿਲਣ ਗਏ ਸੀਗੇ, ਉਹਨਾਂ ਨੇ ਹੱਥ ਵਿੱਚ ਇੱਕ ਸਲੇਟ ਔਰ ਸਲੇਟੀ ਰੱਖੀ ਹੋਈ ਸੀ। ਉਸ ਸਲੇਟ ਦੇ ਉੱਪਰ ਉਹ ਇੰਨੀ ਸਪੀਡ ਨਾਲ ਲਿਖਦੇ ਸੀਗੇ ਕਿ ਸ਼ਾਇਦ ਜਿੰਨੀ ਸਪੀਡ ਨਾਲ ਅਸੀਂ ਜ਼ੁਬਾਨ ਨਾਲ ਬੋਲ ਲੈਂਦੇ ਹਾਂ। ਬੜੀ ਉਹਨਾਂ ਦੀ ਮਹਾਨਤਾ ਸੀ, ਬੜੇ ਦੁਨੀਆ ਉਹਨਾਂ ਕੋਲ ਜਾਂਦੀ ਸੀ, ਬੜੇ ਬੜੇ ਪੋਲੀਟੀਸ਼ੀਅਨਸ, ਬੜੇ ਬੜੇ ਅਫਸਰ ਉਹਨਾਂ ਕੋਲ ਜਾਂਦੇ ਸਨ। ਖੈਰ, ਦਿਲ ਤੋਂ ਮਨ ਤੋਂ ਬਹੁਤ ਅੱਛੇ ਸਨ, ਲੇਕਿਨ ਉਹਨਾਂ ਦੇ ਮੌਨ ਦੇ ਵਿਸ਼ੇ 'ਚ ਮੇਰੇ ਮਨ ਵਿੱਚ ਖਿਆਲ ਆਉਂਦਾ, ਮੈਂ ਕਿਹਾ ਜਿੰਨੀ ਸਪੀਡ ਨਾਲ ਇਹ ਲਿਖ ਰਹੇ ਨੇ ਔਰ ਬੰਦੇ ਨੂੰ ਉਡੀਕਣਾ ਪੈਂਦਾ ਕਿ ਲਿਖਣ ਤੇ ਫਿਰ ਮੈਂ ਪੜ੍ਹਾਂ ਤੇ ਫਿਰ ਗੱਲ ਸਮਝ ਆਵੇ, ਕਿਆ ਬਿਹਤਰ ਨਹੀਂ ਕਿ ਬੋਲ ਲੈਣ, ਜਰਾ ਸੌਖਾ ਕੰਮ ਹੋ ਜਾਏਗਾ। ਲੇਕਿਨ ਚੁੱਪ ਨੇ, ਪਰ ਜ਼ੁਬਾਨ ਚੁੱਪ ਹੈ, ਮਨ ਤਾਂ ਚੁੱਪ ਨਹੀਂ ਹੋਇਆ, ਮਨ ਬੋਲ ਰਿਹਾ, ਅਜੇ ਵੀ ਬੋਲ ਰਿਹਾ। ਮੌਨ ਪੂਰਾ ਉਦੋਂ ਹੁੰਦਾ ਹੈ ਜਦੋਂ ਜ਼ੁਬਾਨ ਹੀ ਨਹੀਂ ਮਨ ਵੀ ਚੁੱਪ ਹੋ ਜਾਵੇ। ਅਸਲ ਮੌਨ ਉਦੋਂ ਹੁੰਦਾ ਹੈ, ਜ਼ੁਬਾਨ ਦੇ ਮੌਨ ਤੋਂ ਚਾਲੂ ਹੋਵੇ ਤੇ ਮਨ ਦੇ ਮੌਨ ਤੱਕ ਪਹੁੰਚ ਜਾਏ ਤੇ ਸਮਝੋ ਸਫ਼ਰ ਪੂਰਾ ਹੋ ਗਿਆ। ਪਰ ਜੇ ਖਾਲੀ ਜ਼ੁਬਾਨ ਹੀ ਚੁੱਪ ਹੈ ਤੇ ਮਨ ਅੰਦਰ ਚੱਲੀ ਤੁਰਿਆ ਜਾ ਰਿਹਾ, ਖਿਆਲ ਰੱਖਣਾ ਇਹ ਗੱਲ ਫਿਰ ਪੂਰੀ ਬਣੀ ਨਹੀਂ। ਉਸੇ ਵੱਲ ਇਸ਼ਾਰਾ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ, ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵ ਤਾਰ। ਮੈਂ ਲਿਵ ਤੇ ਜੋੜ ਕੇ ਬੈਠ ਗਿਆ ਤੇ ਸਰੀਰ ਟਿਕ ਗਿਆ, ਪਰ ਤੇਰਾ ਮਨ, ਤੇਰੇ ਮਨ ਦੀ ਲਿਵ ਜਿਉਂ ਨਹੀਂ ਟਿਕੀ ਤੇ ਤੂੰ ਚੁੱਪ ਨਹੀਂ ਹੋਇਆ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ। ਕਿੰਨੇ ਕੋਈ ਆਦਮੀ ਆਪਣੇ ਕੋਲ ਪਹਾੜਾਂ ਜਿੰਨੇ ਢੇਰ ਲਾ ਲਵੇ ਸਮਾਨ ਔਰ ਚੀਜ਼ਾਂ ਔਰ ਦੁਨਿਆਵੀ ਆਯਾਸ਼ ਦੇ ਹਰ ਪਦਾਰਥ ਦਾ ਢੇਰ ਇਕੱਠਾ ਕਰ ਲਏ, ਪਰ ਇਹ ਕੋਈ ਸ਼ਰਤ ਨਹੀਂ ਕਿ ਇੰਨੇ ਨਾਲ ਉਹਦੇ ਮਨ ਦੀ ਭੁੱਖ ਦੂਰ ਹੋ ਜਾਏਗੀ। ਮਨ ਦੀ ਭੁੱਖ ਤਦ ਵੀ ਬਣੀ ਰਹਿ ਸਕਦੀ ਹੈ। ਮੈਂ ਇੱਕ ਕਹਾਣੀ ਪੜ੍ਹ ਰਹੀ ਸੀ, ਅਰਬ ਦੇ ਵਿੱਚ ਇੱਕ ਫਕੀਰ ਇੱਕ ਬਾਦਸ਼ਾਹ ਦੇ ਮਹਿਲ ਤੇ ਗਿਆ। ਘੁੰਮਦਿਆਂ ਫਿਰਦਿਆਂ ਬਾਦਸ਼ਾਹ ਨੇ ਦੇਖਿਆ ਕਿ ਫਕੀਰ ਤੋਂ ਦੌੜ ਕੇ ਆਇਆ, ਆ ਕੇ ਮਿਲਦਾ ਹੈ, ਨਮਸਕਾਰ ਕੀਤੀ, ਬੁਲਾਇਆ, ਪੁੱਛਦਾ ਹੈ ਕੀ ਸੇਵਾ ਕਰਾਂ, ਕੀ ਲਓਗੇ, ਕੀ ਦੇਵਾਂ ਤੁਹਾਨੂੰ ਮੈਂ। ਫਕੀਰ ਕਹਿੰਦਾ ਕੁਛ ਨਹੀਂ ਚਾਹੀਦਾ। ਕਹਿੰਦੇ ਨਹੀਂ, ਕੁਛ ਤਾਂ ਆਏ ਹੋ ਮੇਰੇ ਦਰਵਾਜ਼ੇ ਤੇ, ਕੁਛ ਤਾਂ ਮੇਰੇ ਕੋਲੋਂ ਲੈ ਜਾਓ, ਮੇਰਾ ਬੜਾ ਸੁਭਾਗ ਹੋਵੇਗਾ, ਕੁਛ ਮੇਰੇ ਕੋਲੋਂ ਸਵੀਕਾਰ ਕਰੋ, ਮੈਂ ਕੁਛ ਦੇਣਾ ਚਾਹੁੰਦਾ ਮੈਂ ਤੁਹਾਨੂੰ। ਫਕੀਰ ਕਹਿੰਦਾ ਹੈ ਪਹਿਲੇ ਤੂੰ ਮੇਰੇ ਇੱਕ ਸਵਾਲ ਦਾ ਜਵਾਬ ਦੇ, ਤੈਨੂੰ ਕੁਛ ਚਾਹੀਦਾ ਹੈ? ਤੂੰ ਆਪਣੇ ਮਨ ਦੀ ਗੱਲ ਜਰਾ ਮੇਰੇ ਨਾਲ ਸਾਂਝੀ ਕਰ, ਤੈਨੂੰ ਕੁਛ ਚਾਹੀਦਾ ਹੈ? ਰਾਜਾ ਕਹਿੰਦਾ ਹਾਂ, ਮੇਰਾ ਪੜੋਸੀ ਮੈਨੂੰ ਬਹੁਤ ਤੰਗ ਕਰਦਾ ਹੈ, ਪੜੋਸ ਦੇ ਰਾਜ ਉੱਪਰ ਮੈਂ ਜਿੱਤ ਪ੍ਰਾਪਤ ਕਰਨਾ ਚਾਹੁੰਦਾ ਔਰ ਮੈਂ ਇਹ ਵੀ ਚਾਹੁੰਦਾ ਵਾਂ ਕਿ ਮੇਰੇ ਆਸ ਪਾਸ ਜਿਤਨੇ ਵੀ ਮੁਲਕ ਨੇ ਮੈਂ ਉਹਨਾਂ ਸਾਰਿਆਂ ਦਾ ਰਾਜਾ ਬਣ ਜਾਵਾਂ। ਮੇਰੇ ਖਜ਼ਾਨੇ 'ਚ ਥੋੜ੍ਹਾ ਜਿਹਾ ਧਨ ਅੱਜ ਕੱਲ੍ਹ ਘੱਟ ਹੈ, ਤਾਂ ਸੋਚਦਾ ਉਹਨੂੰ ਕਿਵੇਂ ਵਧਾ ਦੇਵਾਂ। ਫਕੀਰ ਕਹਿੰਦਾ ਬਸ, ਜਿਹੜਾ ਖੁਦ ਭਿਖਾਰੀ ਹੋਵੇ ਉਹ ਕਿਸੇ ਨੂੰ ਕੀ ਦੇਵੇਗਾ, ਜਿਸ ਦੇ ਆਪਣੇ ਮਨ ਵਿੱਚ ਮੰਗ ਹੈ ਉਹ ਕਿਸੇ ਨੂੰ ਕੀ ਦੇ ਸਕਦਾ ਹੈ, ਜਿਸ ਦੇ ਆਪਣੇ ਮਨ ਵਿੱਚ ਅਜੇ ਭੁੱਖ ਭਰੀ ਹੈ ਉਹ ਦਾਤਾ ਨਹੀਂ ਹੋ ਸਕਦਾ, ਦਾਤਾ ਉਹੀ ਉਹ ਹੋਵੇਗਾ ਜਿਸ ਦੀ ਸਾਰੀ ਭੁੱਖ ਖਤਮ ਹੋ ਚੁੱਕੀ ਹੈ। ਸੰਸਾਰ ਦਾ ਕਿਤਨਾ ਸਮਾਨ, ਕਿਤਨੇ ਪਦਾਰਥ ਤੁਹਾਡੇ ਹੱਥ ਆ ਜਾਣ ਕਿ ਜਿਸ ਨਾਲ ਤੁਹਾਡੀ ਭੁੱਖ ਮਿਟ ਸਕਦੀ ਹੈ, ਕਿਆ ਕਿਤਨਾ ਵੀ ਪਹਾੜਾਂ ਦੇ ਪਹਾੜ ਤੂੰ ਸਮਾਨ ਔਰ ਚੀਜ਼ਾਂ ਔਰ ਧਨ ਔਰ ਦੌਲਤ ਦੇ ਨਾਲ ਤੂੰ ਅੰਬਾਰ ਖੜੇ ਕਰ ਲੈ, ਇੰਨੇ ਨਾਲ ਮਨ ਦੀ ਭੁੱਖ ਚਲੀ ਨਹੀਂ ਜੇ ਜਾਣੀ, ਭੁੱਖਾ ਫੇਰ ਭੁੱਖਾ ਹੈ। ਔਰ ਖਿਆਲ ਰਹੇ, ਰੱਜਣ ਵਾਸਤੇ ਚੀਜ਼ਾਂ ਦੀ ਲੋੜ ਨਹੀਂ, ਰੱਜਣ ਵਾਸਤੇ ਸਮਝ ਦੀ ਜ਼ਰੂਰਤ ਹੈ, ਸਮਝ। ਸੰਤ ਕਬੀਰ, ਭਗਤ ਫਰੀਦ, ਇਹ ਸਾਰੇ ਗਰੀਬ ਘਰਾਂ 'ਚ ਪੈਦਾ ਹੋਏ ਨੇ। ਸੰਤ ਰਵਿਦਾਸ ਜੀ ਇੱਕ ਚਮਾਰ ਦੇ ਘਰ ਪੈਦਾ ਹੋ ਰਹੇ, ਗਰੀਬੀ ਦੇ ਵਿੱਚ ਪੈਦਾ ਹੋ ਰਹੇ। लेकिन इस गरीबी दे हाल विच पैदा होके भी इन्हां दे मन भुखे नहीं, इन्हां दे मन बहुत रजे सन, क्योंकि मन ने उस समझ नूं डिवेलप कर लिया सी, जिस समझ विच आके ये गल पता चल गई कि संसार दे पदार्थ किन्ने भी मिल जान, मन दी भुख नहीं मिटदी। मन दी भुख उदों मिटदी है जदों निरंकार दे नाल प्यार हो जाए, और जदों प्रभु दे नाल प्यार हो गया मन दियां सारियां भुखां सारियां डिमांड्स खत्म हो जांदियां। शायर कहंदा है, कुछ चाहिए कुछ चाहिए गदाई है गरीबी है, कुछ चाहिए गदाई है कम चाहिए बादशाही है, कुछ नहीं चाहिए तो खुदाई है कम चाहिए। आमतौर पर साढ़े लोगों का डायलॉग यो हुंदा है कि बहुत कुछ है पर थोड़ी जिया कमियां ने, बहुत कुछ है पर थोड़ी जिया चीजा की घाट है, बहुत कुछ है पर एनी जी चीज कुछ होर मैं मिल जावे, माने बहुत कुछ है पर एक मर्सिडीज की कमी है, या मर्सिडीज तो है पर अपना प्राइवेट प्लेन नहीं है, या प्राइवेट प्लेन तो है पर अपना शिप नहीं है, माने बहुत कुछ है पर थोड़ा कुछ और चाहिदा है। तो कुछ चाहिए गदाई है, कम चाहिए बादशाही है, कुछ नहीं चाहिए खुदाई है। भुखियां भुख ना उतरी जे बन्ना पुरिया पार, सैस स्यानपा लख होए ताईक न चले नाल। गुरु नानक साहब कहंदे ने तू दिमाग तो किन्ना भी सयाना होवे पर तेरी स्यानप तेनू मौत तो नहीं बचा सकेगी, और तेरी स्यानप तेनू हमेशा जिंदा नहीं रख सकेगी। सहस स्यानपा लख होए, सैकड़ों हजारों के लखां तेरिया स्यानपा होन पर एक न चले नाल, पर तेरे नाल नहीं जानिया ये मुक जानिया, तेरे शरीर दे नाल मुक जानिया ने। तू किन्ना भी स्याणा होवे तू अपने आप नूं काल तो मुक्त नहीं कर सकेगा। रजाई चलना नानक लिखिया नाल, हुक्मी होवन आकार हुक्म न कहा जाए। सतगुरु जी कह रहे ने स्यानप तेरी नाल नहीं चल सकती, स्यानप तेनू मौत तो नहीं बचा सकती, लेकिन स्यानप छड़ के जे तू समर्पित हो जाए परमात्मा दे और उसके हुक्म विच जीण दी जाच सिख लवे, ते फिर ए रजा ए मालक दा प्यार ए मालक दी भक्ति ए मालक दा दिल दे विच उठिया होया प्रेम भरिया इकरार कहंदे ए तेरे नाल जरूर जावेगा। साथ न चाले बिन भजन बिखिया सगली छार, हर हर नाम कमावना नानक ए तन सार। स्याणप नाल नहीं जानी, स्याणप इथे रह जानी है, पर प्रभु दा प्यार और उसके हुक्म विच रहण दी जेकर जाच आ जावे ते फिर ए जो दिल दी बेपरवाही ए जो दिल दा आनंद है कहिंदे ए जरूर नाल जावेगा। हुक्म रजाई चलना नानक लिखिया नाल, हे नानक ए लिख दिता ए कह दिता, इस सच नूं मैं बयान कर दिता, इस सच तो हुण कोई पिछे नहीं हट सकेगा कि जो हुक्म विच आ गया प्रभु दे ऐसे व्यक्ति नूं संसार विच किसे चीज दी कदी कमी नहीं है, और जदों जानदा है इस दुनिया तो मन तो रजिया जानदा है। ख्याल रहे गरीबी च बहुत जानदे ने, या एं कवां 100 विचों 99.9% आदमी भुखा पैदा हुंदा है ते भुखा ही मर के जानदा है। ए ते कोई कोई हैण विरले ना ही घणे, फैल पकड़ संसार बड़ी थोड़ी प्रतिशत है उन्हां लोकां दी जिहड़े रजे होए जांदे ने, तृप्त होए जांदे ने, मुस्कुरांदे जांदे ने, रोंदे नहीं जा रहे, कोई मन विच इच्छा वासना लेके नहीं जा रहे, प्रभु दे प्यार दी पुछो लेके जा रहे, अंतर समाधि दा ज्ञान लेके जा रहे। दूसरी पौड़ी दी पहली पंक्ति, हुक्मी होवन आकार हुक्म न कहया जाए। हुक्म परमात्मा दे हुक्म तो ਇਹ ਸਾਰੇ ਸੰਸਾਰ ਦਾ ਆਕਾਰ ਹੋਇਆ। ਜਿਤਨਾ ਆਕਾਰ ਅਸੀਂ ਦੇਖ ਰਹੇ ਹਾਂ, ਜਿਤਨੀ ਦੁਨੀਆ ਅਸੀਂ ਦੇਖ ਰਹੇ ਹਾਂ, ਜਾਂ ਜੋ ਕੁਛ ਵੀ ਅੱਖਾਂ ਨਾਲ ਨਜ਼ਰ ਨਹੀਂ ਵੀ ਆ ਰਿਹਾ, ਉਹ ਸਭ ਕੁਛ ਪਰਮਾਤਮਾ ਦੇ ਹੁਕਮ ਨਾਲ ਪੈਦਾ ਹੋਇਆ। ਇਹ ਜਿਤਨੇ ਆਕਾਰ ਅਸੀਂ ਦੇਖ ਰਹੇ ਹਾਂ, ਉਸ ਨਿਰਾਕਾਰ ਤੋਂ ਪੈਦਾ ਹੋਏ। ਨਿਰਾਕਾਰ ਔਰ ਆਕਾਰ, ਮੈਂ ਫਿਰ ਅਰਜ਼ ਕਰਦੇ ਹਾਂ, ਦੋ ਅਲੱਗ ਅਲੱਗ ਨਹੀਂ। ਆਕਾਰ ਦੇ ਪਿੱਛੇ ਨਿਰਾਕਾਰ ਹੈ ਔਰ ਨਿਰਾਕਾਰ ਦੇ ਹੀ ਅੱਗੇ ਆਕਾਰ ਹੈ। ਬੂੰਦ, ਲਹਿਰ, ਝਾਗ, ਪਾਣੀ ਦੇ ਇਹ ਵੱਖੋ ਵੱਖ ਰੂਪ ਸਾਰੇ ਪਾਣੀ ਦੇ ਨੇ, ਪਾਣੀ ਤੋਂ ਅਲੱਗ ਨਹੀਂ। ਨਾਮਦੇਵ ਜੀ ਕਹਿੰਦੇ ਨੇ, ਭਗਤ ਜੀ ਕਹਿ ਰਹੇ ਨੇ, ਜਲ ਤਰੰਗ ਅਰ ਫੇਨ ਬੁੱਧ ਬੁਦਾ, ਜਲ ਤੇ ਪਿੰਨ ਨ ਹੋਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਸ ਗੋਬਿੰਦ ਤੋਂ ਵੱਖ ਕੁਛ ਵੀ ਨਹੀਂ, ਉਸ ਪ੍ਰਭੂ ਤੋਂ ਅਲੱਗ ਕੁਛ ਵੀ ਨਹੀਂ। ਜਿਤਨੇ ਆਕਾਰ ਅਸੀਂ ਦੇਖ ਰਹੇ ਹਾਂ, ਇਹ ਸਾਰੇ ਉਸੇ ਨਿਰਾਕਾਰ ਦੇ ਨੇ। ਖਿਆਲ ਕਰੀਏ, ਜੇ ਇੰਨੀ ਗੱਲ ਸਮਝ ਆ ਜਾਏ, ਤੇ ਜਿਹਨੂੰ ਅਸੀਂ ਦੁਸ਼ਮਣ ਕਹਿ ਰਹੇ ਹਾਂ, ਉਹਨਾਂ ਨਾਲ ਅਸੀਂ ਨਫ਼ਰਤ ਫਿਰ ਕਿਵੇਂ ਕਰਾਂਗੇ? ਜੇ ਗੁਰੂ ਬਾਬੇ ਦੀ ਇਹ ਬਾਣੀ ਮਨ ਵਿੱਚ ਬੈਠ ਜਾਏ ਕਿ ਮੇਰੇ ਦੁਸ਼ਮਣ ਦਾ ਆਕਾਰ ਵੀ ਉਸੇ ਨਿਰਾਕਾਰ ਦਾ ਹੈ, ਜਿਹਨੂੰ ਮੈਂ ਆਪਣਾ ਦੁਸ਼ਮਣ ਕਹਿ ਰਿਹਾ ਵਾਂ, ਉਹ ਵੀ ਮੇਰੇ ਪ੍ਰਭੂ ਦਾ ਹੀ ਸਵਰੂਪ ਹੈ। ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਏ। ਜਿਤਨੇ ਜੀਵ ਪੈਦਾ ਹੋ ਰਹੇ ਨੇ, ਕਿਆ ਸਾਰੇ ਉਸ ਮਾਲਕ ਦੇ ਹੁਕਮ ਨਾਲ ਪੈਦਾ ਹੋ ਰਹੇ? ਔਰ ਇਹਨਾਂ ਜੀਵਾਂ ਵਿੱਚ ਜਿਹੜੀ ਵਡਿਆਈ ਹੈ, ਜੋ ਮਾਣ ਮਿਲਦਾ ਹੈ, ਖਿਆਲ ਰੱਖਣਾ, ਇਤਨੀ ਵੱਡੀ ਦੁਨੀਆ, ਇਤਨੀ ਬੇਸ਼ੁਮਾਰ ਜੀਵਾਂ ਦੀ ਗਿਣਤੀ, ਪਰ ਇਹਨਾਂ ਬੇਸ਼ੁਮਾਰ ਜੀਵਾਂ ਵਿੱਚੋਂ ਕਿਤਨੇ ਜੀਵ ਨੇ ਜਿਨ੍ਹਾਂ ਨੂੰ ਅਕਲ ਔਰ ਬੁੱਧੀ ਮਿਲਣ ਦਾ ਮਾਣ ਮਿਲਿਆ ਹੈ? ਬਹੁਤ ਸਾਰੇ ਜੀਵ ਜੀਵੰਤ, ਬਹੁਤ ਸਾਰੇ ਆਰਗਨਿਜ਼ਮਸ, ਬਹੁਤ ਸਾਰੀਆਂ ਸਪੀਸੀਜ਼ ਦੇ ਕੋਲ ਦਿਮਾਗ ਦੀ ਮਾਤਰਾ ਬਹੁਤ ਥੋੜੀ ਹੈ, IQ ਬਹੁਤ ਥੋੜਾ ਹੈ, ਮਨੁੱਖ ਦੇ ਪਾਸ ਬਹੁਤ ਹੈ। ਔਰ ਯਾਦ ਰਹੇ, ਆਦਮੀ ਦੇ ਕੋਲ ਸੋਚਣ ਸਮਝਣ ਦੀ ਜੋ ਤਾਕਤ ਹੈ, ਇਹ ਜੋ ਵਡਿਆਈ ਮਿਲੀ ਹੈ, ਇਹ ਵੀ ਪ੍ਰਭੂ ਦੀ ਕਿਰਪਾ, ਉਸਦਾ ਹੁਕਮ ਹੈ ਤੇ ਮਿਲੀ ਹੈ, ਉਸ ਦਾਤੇ ਦੀ ਦਿੱਤੀ ਹੋਈ ਕਿਰਪਾ ਦੇ ਸਦਕਾ ਵੀ ਅਕਲ ਹੈ। ਸੁਕਰਾਤ ਕੋਲੋਂ ਕਿਸੇ ਨੇ ਪੁੱਛਿਆ ਸੀ ਇੱਕ ਵਾਰ ਕਿ ਕਿਆ ਤੂੰ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਸਿਆਣਾ ਆਦਮੀ ਤਸਲੀਮ ਕਰਦਾ ਹੈ? ਕਿਉਂਕਿ ਸਾਰੀ ਦੁਨੀਆਂ ਦੇ ਵਿਚਾਰਕ, ਦਾਰਸ਼ਨਿਕ, ਰਾਈਟਰਸ ਸਭ ਤੈਨੂੰ ਅਕਲਮੰਦ ਗਿਣਦੇ ਨੇ, ਕਿਆ ਤੂੰ ਆਪਣੇ ਆਪ ਨੂੰ ਸਭ ਤੋਂ ਬੜਾ ਦੁਨੀਆਂ ਦਾ ਅਕਲਮੰਦ ਗਿਣਦਾ ਹੈ? ਸੁਕਰਾਤ ਤੋਂ ਸਵਾਲ ਪੁੱਛਿਆ। ਸੋਕ੍ਰੇਟਸ ਨੇ ਜਵਾਬ ਦਿੱਤਾ, ਉਹ ਕਹਿੰਦਾ, ਅਗਰ ਮੈਨੂੰ ਤੂੰ ਪੁੱਛੇ ਤਾਂ ਜਦੋਂ ਮੈਂ ਬੱਚਾ ਸੀ, ਮੈਨੂੰ ਲੱਗਦਾ ਸੀਗਾ ਕਿ ਮੈਨੂੰ ਸਭ ਕੁਛ ਪਤਾ ਹੈ। ਜਦੋਂ ਮੈਂ ਜਵਾਨ ਹੋਇਆ ਤੇ ਮੈਨੂੰ ਇੰਜ ਲੱਗਾ ਕਿ ਨਹੀਂ, ਬੜੀਆਂ ਸਾਰੀਆਂ ਗੱਲਾਂ ਦਾ ਪਤਾ ਹੀ ਕੋਈ ਨਹੀਂ ਹੈ, ਮੈਂ ਐਵੇਂ ਹੀ ਸਮਝਦਾ ਸੀ ਕਿ ਮੈਨੂੰ ਪਤਾ ਹੈ। ਪਰ ਅੱਜ ਬੁਢਾਪੇ ਵਿੱਚ ਆ ਕੇ ਮੈਂ ਆਪਣੇ ਆਪ ਨੂੰ ਇਸ ਹਾਲਤ ਵਿੱਚ ਦੇਖ ਰਿਹਾ ਕਿ ਇਹ ਸੁਕਰਾਤ, ਤੇਰੀ ਸਾਰੀ ਜ਼ਿੰਦਗੀ ਚਲੀ ਗਈ, ਅਜੇ ਤੱਕ ਗਿਆਨ ਦੀ ਰੋਸ਼ਨੀ ਇੱਕ ਜੁਗਨੂ ਬਰਾਬਰ ਵੀ ਤੇਰੇ ਕੋਲ ਨਹੀਂ ਪਹੁੰਚੀ ਹੈ। ਪ੍ਰਸ਼ਨਕਰਤਾ ਬੜਾ ਹੈਰਾਨ ਹੋਇਆ, ਕਹਿੰਦਾ, ਵਾਹ ਸੁਕਰਾਤ, ਤੂੰ ਆਪਣੇ ਆਪ ਨੂੰ ਜੇ ਇਹ ਕਹਿ ਰਿਹਾ ਹੈ ਕਿ ਜੁਗਨੂ ਬਰਾਬਰ ਗਿਆਨ ਦੀ ਰੋਸ਼ਨੀ ਤੇਰੇ ਕੋਲ ਨਹੀਂ ਆਈ, ਤੇ ਫਿਰ ਅਸੀਂ ਤੇ ਨੇਰੇ ਵਿੱਚ ਡਿੱਗੇ ਹੋਏ, ਤੇਰੇ ਜੈਸਾ ਸਮਝਦਾਰ ਆਦਮੀ ਇਹ ਕਹਿ ਰਿਹਾ ਹੈ? ਸੁਕਰਾਤ ਕਹਿੰਦਾ, ਨਹੀਂ, ਮੈਂ ਆਪਣੇ ਆਪ ਨੂੰ ਸਮਝਦਾਰ ਨਹੀਂ ਗਿਣਦਾ, ਹਾਂ ਜੇ ਸਮਝਦਾਰ ਗਿਣਦਾ ਹਾਂ ਤਾਂ ਸਿਰਫ ਔਰ ਸਿਰਫ ਉਸ ਕ੍ਰੀਏਟਰ ਨੂੰ, ਉਸ ਪ੍ਰਭੂ ਨੂੰ ਗਿਣਦਾ ਵਾਂ, ਜਿਸਨੇ ਇਤਨੀ ਵੀ ਸਮਝ ਕਰਨ ਦੀ ਤਾਕਤ ਬਖਸ਼ੀ ਕਿ ਮੈਂ ਸੋਚ ਪਾਵਾਂ, ਮੈਂ ਸਮਝ ਪਾਵਾਂ ਆਪਣੇ ਆਸ ਪਾਸ ਜਗਤ ਵਿੱਚ ਕੀ ਹੋ ਰਿਹਾ ਹੈ, ਉਸਦੇ ਬਾਰੇ ਨਿਰਣਾ ਕਰ ਸਕਾਂ, ਅਨਾਲਿਸਿਸ ਕਰ ਸਕਾਂ, ਸਿੰਥਸਿਸ ਕਰ ਸਕਾਂ, ਇਨਵੈਸਟੀਗੇਟ ਕਰ ਸਕਾਂ, ਮੈਂ ਸ਼ੁਕਰਾਨਾ ਉਸ ਪ੍ਰਭੂ ਨੂੰ ਦੇਣਾ, ਔਰ ਸਿਰਫ ਉਸ ਪ੍ਰਭੂ ਨੂੰ ਸਮਝਦਾਰ ਔਰ ਬੁੱਧੀਮਾਨ ਸਮਝਣਾ ਆਪਣੇ ਆਪ ਨੂੰ ਬਿਲਕੁਲ ਵੀ ਨਹੀਂ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਉਸ ਮਾਲਕ ਦੇ ਹੁਕਮ ਨਾਲ ਹੀ ਕੋਈ ਸ੍ਰੇਸ਼ਟ ਹੈ ਔਰ ਕੋਈ ਨੀਵਾਂ ਹੈ। ਇੱਥੇ ਹੁਣ ਜਾਤਾਂ ਦਾ ਵਰਣਨ ਨਹੀਂ ਹੋ ਰਿਹਾ, ਇੱਥੇ ਵਰਣਨ ਹੋ ਰਿਹਾ ਹੈ ਆਦਮੀ ਦੇ ਮਨ ਔਰ ਬੁੱਧੀ ਦੀ ਤਾਕਤ ਦੇ ਬਲ ਉੱਪਰ। ਕੌਣ ਉੱਤਮ
ਕੌਣ ਨੀਚ? ਖਿਆਲ ਰਹੇ ਹਵਾ ਦੇ ਵਿੱਚ ਪੈਦਾ ਹੋਏ ਇਹ ਕੀਟਾਣੂ ਸਾਡੇ ਸਾਹ ਵਿੱਚ ਆ ਕੇ ਮਰ ਮੁਰ ਜਾਂਦੇ ਨੇ। ਪਾਣੀ ਦੇ ਵਿੱਚ ਬੇਇੰਤਹਾ ਬੈਕਟੀਰੀਆ, ਪਾਣੀ ਔਰ ਹਵਾ ਔਰ ਫੂਡ ਦੇ ਵਿੱਚ, ਖਾਣ ਦੇ ਸਮਾਨ ਦੇ ਵਿੱਚ, ਗੋਇਆ ਕਿ ਹਰ ਚੀਜ਼ ਵਿੱਚ ਮਾਈਕਰੋ ਆਰਗੈਨਿਜ਼ਮਸ ਹੈ। ਪਰ ਉਹਨਾਂ ਦੇ ਬਾਰੇ ਕਿਸੇ ਸਾਇੰਸਦਾਨ ਨੂੰ ਖੋਜ ਕਰਨੀ ਪੈਂਦੀ, ਫਿਰ ਲੱਭਣਾ ਪੈਂਦਾ, ਫਿਰ ਦੱਸਣਾ ਪੈਂਦਾ ਹੈ ਕਿ ਇਹ ਜੀਵਾਣੂ ਹੈਗੇ ਨੇ, ਤਾਂ ਨੀਚਤਾ ਦੇ ਵਿੱਚ ਨੇ, ਪਹਿਚਾਣ ਹੀ ਕੋਈ ਨਹੀਂ ਉਹਨਾਂ ਦੀ। ਖਿਆਲ ਰਹੇ ਜਿਸ ਦੇ ਕੋਲ ਆਪਣੀ ਆਈਡੈਂਟੀਫਿਕੇਸ਼ਨ ਹੀ ਨਹੀਂ ਹੈ ਉਹਨੂੰ ਅਸੀਂ ਨੀਚ ਕਹਿ ਸਕਦੇ ਹਾਂ। ਜਿਸ ਦੇ ਕੋਲ ਆਪਣੀ ਆਈਡੈਂਟੀਫਿਕੇਸ਼ਨ ਹੈ ਉਸਨੂੰ ਅਸੀਂ ਉੱਤਮ ਕਹਿ ਸਕਦੇ ਹਾਂ। ਖਿਆਲ ਰਹੇ ਸਿਰਫ ਪਰਿਵਾਰ ਤੇ ਔਰ ਸਰੀਰ ਦੇ ਨਾਤੇ ਅਸੀਂ ਵੀ ਕਹਿੰਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਜਾਣਦੇ ਹਾਂ ਕਿ ਮੇਰਾ ਅਮੁਕ ਨਾਮ ਹੈ, ਅਮੁਕ ਘਰ ਹੈ, ਅਮੁਕ ਮੇਰੀ ਉਮਰ ਹੈ, ਇਤਨਾ ਮੇਰਾ ਪੈਸਾ ਹੈ। ਪਰ ਯਾਦ ਰਹੇ ਦਿਸ ਇਜ਼ ਨਾਟ ਯੋਰ ਟਰੂ ਆਈਡੈਂਟੀਫਿਕੇਸ਼ਨ, ਕਿਉਂਕਿ ਹਜ਼ਾਰਾਂ ਜਨਮਾਂ 'ਚ ਹਜ਼ਾਰਾਂ ਸਰੀਰ ਮਿਲੇ ਔਰ ਹਰ ਸਰੀਰ ਦੀ ਇੱਕ ਵੱਖਰੀ ਪਹਿਚਾਣ ਸੀ, ਲੇਕਿਨ ਅਸਲ ਪਹਿਚਾਣ ਜੋ ਤੁਹਾਡੀ ਹੈ, ਜਿਸ ਦਿਨ ਸਮਝ ਲੱਗ ਗਈ ਉਸ ਦਿਨ ਅਸੀਂ ਉੱਤਮ ਪੁਰਸ਼ ਹੋ ਜਾਵਾਂਗੇ। ਅਜੇ ਅਸੀਂ ਉੱਤਮ ਪੁਰਸ਼ ਨਹੀਂ ਹੈਗੇ। ਬਾਣੀ ਕਹਿ ਰਹੀ ਹੈ, ਆਪ ਪਛਾਣੇ ਮੈਂ ਮਿਲੇ, ਮੈਂ ਮਿਲਿਆ ਸੁਕੋਏ, ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ। ਆਪ ਦੀ ਪਹਿਚਾਣ ਕਰ। ਇੱਕ ਦੂਸਰੀ ਜਗ੍ਹਾ ਤੇ ਸਤਿਗੁਰੂ ਜੀ ਕਹਿ ਰਹੇ ਨੇ, ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਪਰਮ ਕੀ ਕਾਈ, ਕਾਹੇ ਰੇ ਬਨ ਖੋਜਨ ਜਾਈ। ਆਪਣੇ ਆਪ ਦੀ ਪਹਿਚਾਣ ਕਰ, ਨੋ ਦਾਈ ਸੈਲਫ, ਆਪਣੇ ਆਪ ਦੀ ਪਹਿਚਾਣ ਕਰ। ਜਿਸਨੇ ਆਪਣੇ ਆਪ ਦੀ ਪਹਿਚਾਣ ਕਰ ਲਈ ਉਹ ਉੱਤਮ ਹੋ ਗਿਆ, ਜਿਸਨੇ ਆਪਣੇ ਆਪ ਦੀ ਪਹਿਚਾਣ ਨਹੀਂ ਕੀਤੀ ਉਹ ਤਾਂ ਫਿਰ ਕਈ ਵਾਰ ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ, ਨੀਚਤਾ ਵਿੱਚ ਰਹਿ ਜਾਏਗਾ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪਵਾਈ ਹੈ। ਅਕਾਲ ਪੁਰਖ ਦੀ ਇਹ ਲੀਲਾ ਤਾਂ ਵੇਖੋ, ਕਹਿੰਦੇ ਕਿਸੇ ਨੂੰ ਉਸਨੇ ਆਪਣੇ ਹੁਕਮ ਨਾਲ ਰਜਾ ਕੇ ਬਿਠਾ ਦਿੱਤਾ ਹੈ ਤੇ ਕਿਸੇ ਨੂੰ ਕਮਾਈ ਤੁਰਿਆ ਜਾ ਰਿਹਾ ਹੈ, ਪਹੁੰ ਰਿਹਾ ਹੈ, ਖੋਜ ਰਿਹਾ ਹੈ, ਢੂੰਡ ਰਿਹਾ ਹੈ, ਲੱਭ ਰਿਹਾ ਹੈ। ਖਿਆਲ ਰਹੇ ਹਰ ਆਦਮੀ ਲੱਭ ਰਿਹਾ ਹੈ। ਟਿਕਿਆ ਕੌਣ ਹੈ? ਟਿਕਿਆ ਸਿਰਫ ਉਹੀ ਹੈ ਜਿਸਨੇ ਆਪਣੇ ਅੰਦਰ ਬੈਠੇ ਉਸ ਅਵਿਨਾਸ਼ੀ ਪ੍ਰਭੂ ਦੀ ਪਹਿਚਾਣ ਕੀਤੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਅਵਿਨਾਸ਼ੀ ਸੁਖ ਆਪਣ ਆਸਨ, ਤਹਿ ਜਨਮ ਮਰਨ ਕਹੋ ਕਹਾਂ ਬਿਨਾਸਨ। ਜਿਸਨੇ ਪਰਮਾਤਮਾ ਦੇ ਉਸ ਅੰਤਰ ਸਿੰਘਾਸਨ ਤੇ ਆਸਨ ਲਾਇਆ, ਸੁਖੀ ਉਹੀ ਉਹ ਹੈ, ਟਿਕਿਆ ਉਹੀ ਉਹ ਹੈ, ਬਾਕੀ ਪਵਾਈਏ ਚੱਲ ਰਹੇ ਨੇ, ਘੁੰਮ ਰਹੇ ਨੇ, ਢੂੰਡ ਰਹੇ ਨੇ। ਕੀ ਲੱਭਦਾ ਹੈ? ਕਿਆ ਆਦਮੀ ਆਪਣੇ ਮਨ ਦਾ ਸੁਖ ਨਹੀਂ ਲੱਭਦਾ ਫਿਰਦਾ? ਕਿਆ ਆਦਮੀ ਆਪਣੇ ਮਨ ਦੀ ਸ਼ਾਂਤੀ ਨਹੀਂ ਲੱਭਦਾ ਫਿਰਦਾ? ਕਿਆ ਆਦਮੀ ਸੰਸਾਰ ਤੋਂ ਮਾਣ ਮਿਲ ਜਾਵੇ ਇਹ ਨਹੀਂ ਲੱਭਦਾ ਫਿਰਦਾ? ਕੌਣ ਹੈ ਜਿਸ ਦੀ ਸਾਰੀ ਖੋਜ ਖਤਮ ਹੋ ਗਈ? ਕੌਣ ਹੈ ਜਿਸ ਦੀ ਸਾਰੀ ਸਰਚ ਖਤਮ ਹੋ ਗਈ? ਉਹ ਕੌਣ ਹੈ ਜਿਸ ਦੇ ਅੰਦਰ ਸਾਰੀ ਪਿਆਸ ਔਰ ਤੜਫ ਮੁੱਕ ਗਈ? ਕਹਿੰਦੇ ਉਹ ਹੋਈ ਜਿਸ ਦੇ ਉੱਪਰ ਪ੍ਰਭੂ ਨੇ ਆਪਣੇ ਹੁਕਮ ਦੀ ਕਿਰਪਾ ਬਖਸ਼ੀ ਔਰ ਅੰਤਰ ਤੋਂ ਗਿਆਨ, ਅੰਤਰ ਤੋਂ ਉਹ ਪ੍ਰੇਮਾ ਭਗਤੀ ਦਾ ਸਮੁੰਦਰ ਫਾੜ ਕੇ ਬਾਹਰ ਕੱਢ ਦਿੱਤਾ। ਤ੍ਰਿਪਤ ਹੋ ਗਿਆ, ਟਿਕ ਗਿਆ, ਰੁਕ ਗਿਆ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੂਸਰੀ ਪੌੜੀ ਦੀਆਂ ਇਹਨਾਂ ਅਖੀਰਲੀਆਂ ਪੰਕਤੀਆਂ 'ਚ ਕਹਿ ਰਹੇ ਨੇ, ਹਰ ਜੀਵ ਉਸ ਹੁਕਮ ਦੇ ਹੁਕਮ ਵਿੱਚ ਹੈ। ਕੋਈ ਵੀ ਇਨਸਾਨ, ਕੋਈ ਜੀਵ, ਕੋਈ ਜੰਤੂ ਪਰਮਾਤਮਾ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ, ਚਾਹੇ ਕਿੰਨਾ ਲੜ ਲਵੇ, ਚਾਹੇ ਕਿੰਨਾ ਝਗੜ ਲਵੇ, ਅੰਤਤਹ ਉਸ ਦੀ ਮਰਜ਼ੀ ਵਿੱਚ ਹੀ ਸਾਨੂੰ ਆਪਣੀ ਮਰਜ਼ੀ ਤਲਾਸ਼ਣੀ ਪਵੇਗੀ। ਹਾਲਾਂ ਬੰਦਾ ਕੁਛ ਸੋਚਦਾ ਹੈ, ਬੰਦਾ ਕੁਛ ਮੰਗਦਾ ਹੈ, ਬੰਦਾ ਕੁਛ ਚਾਹੁੰਦਾ ਹੈ, ਪਰ ਹੁੰਦਾ ਕੀ ਹੈ? ਉਹ ਜੋ ਉਸਨੂੰ ਮਨਜ਼ੂਰ, ਜੋ ਉਸਦੀ ਰਜ਼ਾ, ਜੋ ਉਸਦਾ ਹੁਕਮ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੇ ਜੇ ਬੁਝੇ, ਤਾਂ ਹਉਮੈ ਕਹੇ ਨਾ ਕੋਏ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਇਹ ਨਾਨਕ, ਜੇਕਰ ਤੂੰ ਉਸ ਪ੍ਰਭੂ ਦੇ ਹੁਕਮ ਦੀ ਪਹਿਚਾਣ ਸਮਝ ਕਰ ਲਵੇਂ, ਜੇਕਰ ਤੈਨੂੰ ਪਤਾ ਲੱਗ ਜਾਏ कि उस दा हुक्म की है और उस दे हुक्म च रहण दी जाच तैनू आ जाए, तो जदों मैं सरेंडर कर दिता, समर्पित कर दिता अपने आप नू और छड़ दिता अपने जीवन नू उस मालक दे हाथ, तो फिर मेरे जीवन च जो भी कुछ होवेगा उस दे हुक्म विच होवेगा, तो फिर जो भी कुछ होवेगा उदा अहंकार मैनू नहीं होवेगा, क्योंकि जद कीता ही कुछ मैं नहीं ते अहंकार फिर मैं कादा कर सकदा। जे करण हार ओही है ते फिर करण दा मान भी उसे नू, ते जे मैं कुछ कीता ही नहीं, जे मैं कुछ कर सकदा ही नहीं, ते फिर अभिमान मेरे कोल नहीं हो सकदा। गुरु प्यारी साध संगत जी, इस पौड़ी तो एक बड़ा वड्डा सुनेहा सानू होर भी मिलदा है कि जेकर असी हंकार छड़ना चाहने हां, जेकर असी अहंकार तो बचना चाहने हां, ते परमात्मा दे हुक्म विच रहना चालू कर दईए। जदों उस दे हुक्म विच रहना चालू कर देंगे ते फिर जिंदगी विच किसे भी कृत दे कारण मेरे कोल कदी अभिमान नहीं आएगा। उस दे हुक्म च जन्म है, हुक्म च मौत है, हुक्म च सुख है, हुक्म च दुख है, हुक्म च ही मान ते अपमान मिलदा है। ते ख्याल रखना, जदों कोई आके तेरा मान करे ते तुरंत अपने अंदर सावधान होके कहीं कि प्रभु दे हुक्म च हो रहा, ते जदों कोई तेरा अपमान ते तेरे मुंह दे ऊपर आके तेनू बुरे वचन कहे ते तेरी निंदा करे, ते उस वक्त भी अंदर सावधान हो जाना कि ये भी प्रभु दे हुक्म च हो रहा। वो गल वखरी, मान मिलन ते साडे हासे निकलदे ने ते अपमान मिलन ते असी रोण लग पैने हां, पर गुरु बाबा कृपा करे, बख्शिश करे ते सानू हुक्म विच रहण दी जाच आ जाए, ते उस ते हुक्म च जेकर रहण लग पईए तो सच जानना असी सुख दुख तो भी उच्चे उठ सकते हां, फिर असी मान अपमान तो भी उच्चे उठ सकते हां, क्योंकि काठ की पुत्री क्या करे बफरी, नचावन हारो जानो रे, ए लकड़ी दा मैं पुतला, ए मिट्टी दा बनाया तेरा जीव, जैसा नचावे मैं तैसा नाच करा, जे खलावे ता खेला, जे रुवावे ता रोवा, जे हसावे ते हसा, मेरी जात और मेरी औकात की कुछ भी नहीं, ए मालिक कुछ भी नहीं, तेरा हुक्म ही सब कुछ, तेरे हुक्म च मैं रह सका, तेरे हुक्म दी समझ मैनू आ सके, उसकी जांच मैनू आ सके, ये खोज करनी है, इसकी तलाश असी करनी है। अज दो पौड़ियां तक दी ही व्याख्या, बाकी दी असी कल करांगे, और अगलियां स्वादलियां ये जपजी साहब दी पंक्तियां दे रस दा पान करांगे मिल बैठ के गुरु नानक दी कृपा सदका। कल फिर इत्थे ही समाप्ति है।
इक ओंकार सतनाम करता पुरख निर्भौ निर्वैर अकाल मूरत आजूनी सैभं गुर परसाद गावे को तान होवे किस तान गावे को तान होवे किसे गावे को दात जाने निशान गावे को गुण वड्याइया चार गावे को विद्या विखम विचार गावे को साज करे तन खे गावे को जी ले फिर दे गावे को जपे दिसे दूर गावे को देखे हादरा हदूर कथना कथी नयावे तोट कथ कथ कथी कोट 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 देना दे लेने थक पाहे जुगा जुगंतर खाही खाहे हुक्मी हुक्मे चलाए राह न बादशाह साहेब साचे नाए बाख्या भाओ अपारे आखे मंगे दे दे दाते करे दाता सेवेया तिन पाया मा